ਮਹੱਲਾ ਪੰਜਵਾਂ ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇ ਵਿਰਲੇ ਕੇਈ ਪਾਇਨ ਜਿਨਾ ਪਿਆਰੇ ਨੇ। ਸੂਫੀ ਪਰੰਪਰਾ ਦੇ ਸਿਰਮੌਰ ਸੰਤ ਬਾਬਾ ਫਰੀਦ, ਜਿਨ੍ਹਾਂ ਦਾ ਅਮਰ ਕਲਾਮ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵਿੱਚ ਦਰਜ ਹੈ, ਉਹਨਾਂ ਦੇ ਸਲੋਕਾਂ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅਮਰਦਾਸ, ਗੁਰੂ ਰਾਮਦਾਸ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਲੋਕ ਵੀ ਪਾਏ ਜਾਂਦੇ ਨੇ। ਇਹ ਥੋੜ੍ਹੇ ਜਿਹਾ ਸਲੋਕ ਇਸ ਵਾਸਤੇ ਮਿਸ਼ਰਤ ਕੀਤੇ ਗਏ ਨੇ, ਜਿੱਥੇ ਜਿੱਥੇ ਬਾਬੇ ਫਰੀਦ ਦੇ ਸਲੋਕ ਤੋਂ ਪੜ੍ਹਨ ਲੱਗਿਆਂ ਅਤੇ ਅਰਥ ਕਰਨ ਲੱਗਿਆਂ ਭੁਲੇਖਾ ਪੈ ਸਕਦਾ ਸੀ, ਇਹ ਭੁਲੇਖਾ ਨਾ ਪਵੇ, ਇਹ ਮੁਗਾਲਤਾ ਨਾ ਹੋਵੇ, ਸਲੋਕ ਦੀ ਸੀ ਸਮਝ ਆ ਜਾਏ ਔਰ ਉਸਦੇ ਪੜ੍ਹਨ ਦੀ ਵੀ ਜਾਚ ਆ ਜਾਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਬਾਕੀ ਪਾਤਸ਼ਾਹੀਆਂ ਨੇ ਆਪਣੇ ਵਾਕ ਜੋੜੇ ਨੇ। ਫਰੀਦ ਦੇ ਸਲੋਕਾਂ ਵਿੱਚ ਇਹ ਸਲੋਕ ਵੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਕੀਤੀ ਅਤੇ ਬਾਬੇ ਫਰੀਦ ਦੇ ਸਲੋਕਾਂ ਨੂੰ ਵੀ ਉਹਨਾਂ ਨੇ ਹੀ ਤਰਤੀਬ ਅਨੁਸਾਰ ਦਰਜ ਕੀਤਾ ਔਰ ਉਹਨਾਂ ਦੇ ਬਚਨਾਂ ਨੂੰ, ਉਹਨਾਂ ਦੀ ਬਾਣੀ ਨੂੰ ਵੀ ਤਰਤੀਬ ਅਨੁਸਾਰ ਥਾਂ ਥਾਂ ਵੱਖ ਵੱਖ ਰਾਗਾਂ ਵਿੱਚ ਦਰਜ ਕੀਤਾ। ਆਪ ਜੀ ਦਾ ਇਹ ਪਾਵਨ ਪਵਿੱਤਰ ਸਲੋਕ ਸਤਿਗੁਰਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਉਮਰ ਬਹੁਤ ਸੁੰਦਰ ਹੈ, ਕੰਚਨ ਵਰਗੀ ਕਾਇਆ ਹੈ, ਨੌਜਵਾਨ ਅਵਸਥਾ ਹੈ, ਥੋੜ੍ਹੇ ਜਿਹਾ ਮਨੁੱਖ ਇਸ ਅਵਸਥਾ ਵਿੱਚ ਆਪਣੇ ਹਿਰਦੇ ਵਿੱਚ ਪਰਮਾਤਮਾ ਨੂੰ ਥਾਂ ਦਿੰਦੇ ਨੇ, ਥੋੜ੍ਹੀਆਂ ਜਿਹੀਆਂ ਉਹ ਰਸਨਾ ਨੇ, ਜ਼ਬਾਨਾਂ ਨੇ, ਜਿਨ੍ਹਾਂ ਦੀ ਰਸਨਾ ਤੇ ਜ਼ਬਾਨ ਤੇ ਖੁਦਾ ਦਾ ਨਾਮ ਆਉਂਦਾ, ਉਸ ਪਰਮਾਤਮਾ ਅਕਾਲ ਪੁਰਖ ਦਾ ਜ਼ਿਕਰ ਆਉਂਦਾ। ਬਾਬਾ ਫਰੀਦ ਅਗਲੇ ਸਲੋਕ ਵਿੱਚ ਆਪਣੇ ਵਿਚਾਰਾਂ ਨੂੰ ਇਨ ਜਗਤ ਦੇ ਸਾਹਮਣੇ ਰੱਖਦੇ ਨੇ। ਕੰਧੀ ਵਹਿਣ ਨਾ ਢਾਏ ਪਉ ਭੀ ਲੇਖਾ ਦੇਵਣਾ ਜਿੱਧਰ ਰੱਬ ਰਜਾਏ ਵਹਿਣ ਤੇ ਦਾਉਂ ਗਉ ਕਰੇ। ਭਗਤ ਮਾਲ ਦੇ ਕਰਤਾ ਨੇ ਇਸ ਸਲੋਕ ਦੇ ਨਾਲ ਸਾਖੀ ਇਤਿਹਾਸ ਇਸ ਤਰ੍ਹਾਂ ਦਾ ਲਿਖਿਆ ਹੈ। ਆਪ ਜਿਸ ਸ਼ਹਿਰ ਵਿੱਚ ਰਹਿੰਦੇ ਸਨ, ਪਾਕਪਟਨ, ਦਰਿਆ ਸਿੰਧ ਦੇ ਕੰਢੇ ਤੇ ਇਹ ਵਸਿਆ ਹੋਇਆ ਸੁੰਦਰ ਫਕੀਰਾਂ ਪੀਰਾਂ ਸ਼ਰਧਾਲੂਆਂ ਦਾ ਇਹ ਕਸਬਾ, ਪਰ ਦਰਿਆ ਸਿੰਧ ਅੱਜ ਤੁਗਿਆਨੀ ਤੇ ਆਇਆ ਹੈ, ਹੜ੍ਹ ਤੇ ਆਇਆ ਹੈ, ਸ਼ਹਿਰ ਨੂੰ ਢਾਹ ਲੱਗਣੀ ਸ਼ੁਰੂ ਹੋਈ ਹੈ, ਕਈਆਂ ਦੇ ਮਕਾਨ ਤੇ ਢੇਰ ਢੇਰੀ ਹੋ ਗਏ, ਕਈਆਂ ਦੀ ਫਸਲਾਂ ਤੇ ਬਹਿ ਗਈਆਂ। ਐਸੀ ਹਾਲਤ ਵਿੱਚ ਸ਼ਹਿਰ ਦੇ ਦੁਖਤ ਵਸਨੀਕ ਬਾਬਾ ਫਰੀਦ ਕੋਲ ਓਟ ਆਸਰਾ ਤੱਕ ਕੇ ਗਏ ਕਿ ਤੁਸੀਂ ਉਸ ਖੁਦਾ ਦੇ ਅੱਗੋਂ ਸਾਡੇ ਲਈ ਫਰਿਆਦ ਕਰੋ, ਦੁਆ ਕਰੋ, ਸ਼ਹਿਰ ਨੂੰ ਢਾਹ ਨਾ ਲੱਗੇ, ਸ਼ਹਿਰ ਤਬਾਹ ਨਾ ਹੋਵੇ, ਲੋਕਾਂ ਦੀ ਇਹ ਤਰਲੇ ਭਰੀ ਮੰਗ ਔਰ ਦਿਆਲੂ ਹਿਰਦਾ ਬਾਬੇ ਫਰੀਦ ਦਾ ਉੱਠ ਖੜੇ ਹੋਏ। ਦਰਿਆ ਦੇ ਕੰਢੇ ਤੇ ਪਹੁੰਚੇ, ਵਾਕਈ ਦਰਿਆ ਨੇ ਬਹੁਤ ਭਿਆਨਕ ਸ਼ਕਲ ਅਖਤਿਆਰ ਕੀਤੀ ਹੋਈ ਸੀ, ਬੜੀਆਂ ਉੱਚੀਆਂ ਉੱਚੀਆਂ ਛੱਲਾਂ, ਬੜਾ ਤੇਜ਼ ਵਹਿਣ ਔਰ ਉਸ ਨਾਲ ਜ਼ਮੀਨ ਦਾ ਬਹੁਤ ਵੱਡਾ ਕਟਾਓ ਹੋ ਰਿਹਾ ਸੀ। ਦਰਿਆ ਨੇ ਬਹੁਤ ਵੱਡੀ ਢਾਲ ਆਈ ਹੋਈ ਸੀ। ਬਾਬਾ ਫਰੀਦ ਰੱਬ ਨੂੰ ਨਾ ਕਹਿੰਦੇ ਹੋਏ ਪਹਿਲੇ ਦਰਿਆ ਨੂੰ ਕਹਿੰਦੇ ਨੇ, ਔਰ ਇਹ ਇਸ ਤਰ੍ਹਾਂ ਕਹਿ ਰਹੇ ਨੇ ਜਿਸੇ ਵਾਕਈ ਦਰਿਆ ਸੁਣਦਾ ਹੋਵੇ। ਕਹਿੰਦੇ ਨੇ ਜੋ ਇੱਕ ਦਫਾ ਪਰਮਾਤਮਾ ਦੀ ਆਵਾਜ਼ ਸੁਣ ਲੈਂਦਾ ਔਰ ਆਪਣੀ ਆਵਾਜ਼ ਪਰਮਾਤਮਾ ਦੇ ਕੰਨਾਂ ਤੱਕ ਪਹੁੰਚਾ ਦਿੰਦਾ, ਉਹਨੂੰ ਬ੍ਰਹਿਮੰਡ ਦੇ ਹਰ ਜੀਵ ਦੀ ਆਵਾਜ਼ ਬੋਲੀ ਭਾਸ਼ਾ ਦਾ ਗਿਆਨ ਹੋ ਜਾਂਦਾ, ਔਰ ਇਸ ਤੋਂ ਇਲਾਵਾ ਉਹ ਸੂਕਸ਼ਮ ਭਾਸ਼ਾਵਾਂ ਜਿਨ੍ਹਾਂ ਦੀ ਗੁੰਜਾਰ ਤੇ ਨਹੀਂ ਪੈਂਦੀ ਪਰ ਵਸਤੂਆਂ ਦੇ ਵਿੱਚ ਹਸਤੀਆਂ ਦੇ ਵਿੱਚ ਉਹ ਇਸ ਤਰ੍ਹਾਂ ਪ੍ਰਵੇਸ਼ ਕਰਦੀਆਂ ਨੇ ਜੈਸੇ ਸਰੀਰ ਦੇ ਅੰਦਰ ਆਤਮਾ। ਐਸੀ ਭਾਸ਼ਾ ਨੂੰ ਪੜ੍ਹਨ ਵਿੱਚ ਵੀ ਫਕੀਰ ਲੋਕ, ਸੰਤ ਲੋਕ, ਅਧਿਆਤਮੀ ਪੁਰਸ਼ ਸਫਲ ਹੋ ਜਾਂਦੇ ਨੇ। ਤਦੀ ਤੇ ਆਪ ਬਜ਼ੁਰਗ ਆਲਮ ਫਾਜ਼ਲ ਤਤਵੇਤਾ ਗਿਆਨੀ ਹੁੰਦਿਆਂ ਹੋਇਆਂ ਦਰਿਆ ਨੂੰ ਇਸ ਤਰ੍ਹਾਂ ਆਖ ਰਹੇ ਨੇ, ਕੰਧੀ ਵਹਿਣ ਨਾ ਢਾਏ ਤੋ ਵੀ ਲੇਖਾ ਦੇਵਣਾ। ਐ ਦਰਿਆ ਇਡਾ ਨਾ ਲਾ, ਇਸ ਦਾ ਹਿਸਾਬ ਕਿਤਾਬ ਲੇਖਾ ਤੈਨੂੰ ਵੀ ਰੱਬ ਦੇ ਅੱਗੋਂ ਦੇਣਾ ਪਏਗਾ। ਰੱਬ ਨੇ ਸਾਰਾ ਹਿਸਾਬ ਕਿਤਾਬ ਤੇਰੇ ਕੋਲ ਪੁੱਛਣਾ। ਐਸਾ ਦਰਿਆ ਨੂੰ ਆਖਣਾ ਸੀ, ਛੱਲਾਂ ਪਹਿਲੇ ਨਾਲੋਂ ਵੀ ਉੱਚੀਆਂ ਹੋ ਗਈਆਂ, ਵਹਿਣ ਪਹਿਲੇ ਨਾਲੋਂ ਵੀ ਤੇਜ਼ ਹੋ ਗਿਆ, ਢਾਹ ਲੱਗਣੀ ਪਹਿਲੇ ਨਾਲੋਂ ਦੁੱਗਣੀ ਹੋ ਗਈ। ਲੋਕੀ ਹੈਰਾਨ, ਬਾਬਾ ਫਰੀਦ ਹੁਣ ਸਜਦੇ ਚ ਗਏ, ਉਹਨਾਂ ਦੇ ਹੱਥ ਜੁੜੇ ਔਰ ਆਪ ਦੀ ਜ਼ਬਾਨ ਤੋਂ ਜਿਹੜੇ ਬੋਲ ਨਿਕਲੇ ਉਹ ਇਹ ਨੇ, ਜਿੱਧਰ ਰੱਬ ਰਜਾਏ ਵਹਿਣ ਤੇ ਦਾਉਂ ਗਾਉਂ ਕਰੇ। ਇੱਥੇ ਜਿੱਧਰ ਰੱਬ ਦੀ ਮਰਜ਼ੀ ਹੈ ਉਸ ਪਾਸੇ ਚੱਲ ਪਿਆ। ਇਹ ਢਾ, ਇਹ ਛੱਲਾਂ, ਇਹ ਹੜ ਸਭ ਉਸਦੀ ਮਰਜ਼ੀ ਵਿੱਚ ਬਹਿ ਰਿਹਾ ਹੈ, ਸਭ ਢਾ ਉਸਦੀ ਮਰਜ਼ੀ ਵਿੱਚ ਲੱਗੀ ਹੋਈ ਹੈ। ਜਿਸ ਰੱਬ ਦੀ ਮਰਜ਼ੀ ਵਿੱਚ, ਰਜ਼ਾ ਵਿੱਚ ਇਹ ਦਰਿਆ ਚੱਲ ਰਿਹਾ ਹੈ, ਇਹ ਸ਼ਹਿਰ ਦੇ ਵਾਸੀਓ ਤੁਸੀਂ ਉਸੇ ਰੱਬ ਦੀ ਮਰਜ਼ੀ ਨੂੰ ਸਜਦਾ ਕਰੋ। ਕਹਿੰਦੇ ਸਾਰੇ ਹੀ ਸਜਦੇ ਵਿੱਚ ਆਏ ਔਰ ਸਾਰਿਆਂ ਦੇ ਮੁਖੋਂ ਬਾਬਾ ਫਰੀਦ ਨੇ ਇਹ ਕਹਿਲਵਾਇਆ, ਹੇ ਖੁਦਾ ਜਿੱਧਰ ਤੇਰੀ ਮਰਜ਼ੀ ਹੈ ਅਸੀਂ ਤੇਰੀ ਰਜ਼ਾ ਵਿੱਚ ਰਾਜ਼ੀ। ਐਸਾ ਕਹਿਣਾ ਸੀ, ਸਹਿਜੇ ਸਹਿਜੇ ਛੱਲਾਂ ਸ਼ਾਂਤ ਹੋਈਆਂ, ਢਾਹ ਲੱਗਣੀ ਬੰਦ ਹੋਈ ਔਰ ਦਰਿਆ ਆਪਣੀ ਰੋਜ਼ਮਰ੍ਹਾ ਦੀ ਚਾਲ ਵਿੱਚ ਚੱਲਣ ਲੱਗਿਆ। ਸਲੋਕ ਦਾ ਇਤਿਹਾਸਕ ਪਿਛੋਕੜ ਤੇ ਇਤਿਹਾਸਕਾਰਾਂ ਨੇ ਇਹ ਜੋੜਿਆ, ਪਰ ਜੋ ਗੁਰਬਾਣੀ ਨੂੰ ਬਹੁਤ ਗਹਿਰਾਈ ਵਿੱਚ ਦੇਖਦੇ ਨੇ, ਝਾਤ ਮਾਰਦੇ ਨੇ, ਡੂੰਘੇ ਚਲੇ ਜਾਂਦੇ ਨੇ, ਉਹ ਕਹਿੰਦੇ ਨੇ ਅਗਰ ਜ਼ਿੰਦਗੀ ਨੂੰ ਇੱਕ ਜ਼ਮੀਨ ਮੰਨ ਲਈਏ, ਧਰਤੀ ਮੰਨ ਲਈਏ, ਤਾਂ ਦੁੱਖ ਦਰਿਆ ਦੀ ਤਰ੍ਹਾਂ ਇਸ ਧਰਤੀ ਨੂੰ ਢਾਹ ਲਾਈ ਜਾਂਦੇ ਨੇ। ਸਮਾਂ ਢਾਹ ਲਾ ਰਿਹਾ, ਦੁੱਖ ਢਾਹ ਲਾ ਰਹੇ ਨੇ ਔਰ ਇੱਕ ਹਕੀਕਤ ਹੈ, ਦੁੱਖ ਰੋਜ਼ ਰੋਜ਼ ਜੀਵਨ ਨੂੰ ਕਮਜ਼ੋਰ ਕਰੀ ਜਾਂਦੇ ਨੇ, ਸਮਾਂ ਰੋਜ਼ ਰੋਜ਼ ਜ਼ਿੰਦਗੀ ਨੂੰ ਪਛਾੜੀ ਜਾਂਦਾ, ਪਿੱਛੇ ਸੁੱਟੀ ਜਾਂਦਾ, ਬਚਪਨ ਨੂੰ ਲੈ ਗਿਆ ਬੁਢੇਪੇ ਦੇ ਦਹਾਨੇ ਤੇ ਔਰ ਬੁਢੇਪੇ ਨੂੰ ਇੱਕ ਦਿਨ ਸਮਾਂ ਤੇ ਦੁੱਖ ਪੁਚਾ ਦਿੰਦੇ ਨੇ ਸ਼ਮਸ਼ਾਨ ਘਾਟ ਕਬਰ ਤੱਕ। ਬਾਬਾ ਫਰੀਦ ਕਹਿੰਦੇ ਨੇ ਸਭ ਕੁਛ ਉਸਦੀ ਰਜ਼ਾ ਦੇ ਚੋ ਰਿਹਾ, ਉਸ ਦੀ ਹੁਕਮ ਦੇ ਛੋਰੇ ਹੈ। ਜੀਵ ਆਪਣੇ ਕੀਤੇ ਕਰਮਾਂ ਅਨੁਸਾਰ ਦੁੱਖ ਭੋਗਦੇ ਨੇ ਔਰ ਦੁੱਖ ਉਹਨਾਂ ਦੀ ਜ਼ਿੰਦਗੀ ਨੂੰ ਢਾਹ ਲਾ ਦਿੰਦਾ ਹੈ ਔਰ ਉਹ ਦੁੱਖ ਤੋਂ ਕੇ ਆਪਣਾ ਜੀਵਨ ਬਤੀਤ ਕਰਦੇ ਨੇ। ਇਹਨਾਂ ਦੁੱਖਾਂ ਦੀ ਰੂਪ ਰੇਖਾ ਬਾਬਾ ਫਰੀਦ ਅਗਲੇ ਸਲੋਕ ਵਿੱਚ ਇਸ ਤਰ੍ਹਾਂ ਬਿਆਨ ਕਰਦੇ ਨੇ। ਫਰੀਦਾ ਦੁੱਖਾਂ ਸੇਤੀ ਦੇਹੋਂ ਗਿਆ, ਸੂਲਾਂ ਸੇਤੀ ਰਾਤ, ਖੜਾ ਪੁਕਾਰੇ ਪਾਤਣੀ ਬੇੜਾ ਕੱਪਰਵਾਤ। ਦਿਨ ਲੰਘਿਆ ਸਾਰੇ ਦਾ ਸਾਰਾ ਦੁੱਖਾਂ ਵਿੱਚ, ਰਾਤ ਲੰਘੀ ਇਸ ਤਰ੍ਹਾਂ ਜਿਸ ਤਰ੍ਹਾਂ ਕੋਈ ਸੋਲੀ ਤੇ ਚੜਿਆ ਹੋਇਆ ਹੈ, ਸਾਰੀ ਰਾਤ ਸੋਲ ਚੁਭਦੇ ਰਹੇ, ਸਾਰਾ ਦਿਨ ਦੁੱਖਾਂ ਦੇ ਹੋਕੇ ਨਿਕਲਦੇ ਰਹੇ ਔਰ ਦੁੱਖ ਦੁੱਖਣਾ ਬਣ ਕੇ ਜੀਵਨ ਨੂੰ ਦੁਖਾਂਦਾ ਰਿਹਾ, ਧੂੰਆਂ ਨਿਕਲਦਾ ਰਿਹਾ ਇਹ ਦੁੱਖਾਂ ਦਾ। ਖੜਾ ਪੁਕਾਰੇ ਪਾਤਣੀ ਬੇੜਾ ਕੱਪਰਵਾਤ, ਇਹ ਗੁਰੂ ਰੂਪ ਮਲਾ ਕਿਨਾਰੇ ਤੇ ਖੜਾ ਹੈ, ਸਾਰੀ ਮਨੁੱਖਤਾ ਨੂੰ ਸਮਝਾ ਰਿਹਾ ਹੈ। ਇਹ ਮੁਰਸ਼ਦ ਰੂਪੀ ਮਲਾ, ਇਹ ਰਹਿਬਰ, ਇਹ ਗੁਰੂ ਰੂਪੀ ਮਲਾ ਆਵਾਜ਼ਾਂ ਮਾਰ ਰਿਹਾ ਹੈ, ਐ ਮਨੁੱਖ ਤੇਰੀ ਜ਼ਿੰਦਗੀ ਦਾ ਬੇੜਾ ਕੱਪਰਾਂ ਦੇ ਮੂੰਹ ਵਿੱਚ ਆਇਆ ਹੈ, ਵਾਤ ਮੂੰਹ ਤੇਰਾ ਬੇੜਾ ਦੁੱਖਾਂ ਦੇ ਭੰਵਰ ਵਿੱਚ ਫਸਿਆ, ਬਚਾ ਇਸ ਨੂੰ, ਕੱਢਣ ਦਾ ਉਪਰਾਲਾ ਕਰ, ਇਹਨੂੰ ਕਿਰਾਰੇ ਲਾਉਣ ਦੀ ਕੋਸ਼ਿਸ਼ ਕਰ। ਇਸੇ ਸਲੋਕ ਦਾ ਵਿਸਥਾਰ ਕਰਦਿਆਂ ਹੋਇਆਂ ਬਾਬਾ ਫਰੀਦ ਅਗਲੇ ਸਲੋਕ ਵਿੱਚ ਇੰਜ ਫਰਮਾਨ ਕਰਦੇ ਨੇ। ਲੰਮੀ ਲੰਮੀ ਨਦੀ ਵਹੇ, ਕੰਧੀ ਕੇਰੇ ਹੇਤ, ਬੇੜੇ ਨੂੰ ਕੱਪਰ ਕਿਆ ਕਰੇ, ਜੇ ਪਾਤਣ ਰਹੇ ਸੁਚੇਤ। ਦੁੱਖਾਂ ਦੀ ਇਹ ਨਦੀ ਬਹੁਤ ਲੰਬੀ ਹੈ, ਬਹੁਤ ਲੰਬੀ ਹੈ। ਦੁੱਖਾਂ ਦਾ ਇਹ ਦਰਿਆ ਬਹੁਤ ਲੰਬਾ ਹੈ, ਬਹੁਤ ਲੰਬਾ ਹੈ। ਜਦੋਂ ਦਾ ਮਨੁੱਖ ਹੈ ਉਦੋਂ ਦੇ ਹੀ ਦੁੱਖ ਨੇ, ਅਨਾਦੀ ਨੇ, ਬਹੁਤ ਲੰਬੇ ਸਮੇਂ ਤੋਂ ਚਲੇ ਆ ਰਹੇ ਨੇ। ਕੰਧੀ ਕੇਰੇ ਹੇਤ, ਇਸ ਜੀਵਨ ਦੀ ਕੰਧ ਦੇ ਕੋਲ ਇਹ ਦੁੱਖਾਂ ਦੀ ਨਦੀ ਜੋ ਬਹੁਤ ਲੰਬੀ ਹੈ ਵਹਿ ਰਹੀ ਹੈ ਔਰ ਢਾਹ ਲਾ ਰਹੀ ਹੈ। ਜ਼ਿੰਦਗੀ ਦਾ ਬੇੜਾ ਕਪਰਾਂ ਵਿੱਚ ਹੈ, ਲਹਿਰਾਂ ਵਿੱਚ ਫਸਿਆ ਹੋਇਆ ਹੈ। ਪਰ ਫਰੀਦ ਕਹਿੰਦੇ ਨੇ ਬੇੜੇ ਨੂੰ ਕੱਪਰ ਕਿਆ ਕਰੇ, ਇਹ ਲਹਿਰਾਂ ਕੀ ਕਰ ਸਕਦੀਆਂ ਨੇ। ਜੇ ਪਾਤਣ ਰਹੇ ਸੁਚੇਤ, ਜੇ ਸੁਚੇਤ ਪਾਤਣੀ, ਸੁਚੇਤ ਮੁਰਸ਼ਦ ਜਿਹੜਾ ਉਸਦੀ ਪਨਾਹ ਲੈ ਲੈਂਦਾ ਹੈ, ਫਿਰ ਇਹ ਲਹਿਰਾਂ ਉਸਨੂੰ ਡੋਬਦੀਆਂ ਨਹੀਂ, ਇਹ ਲਹਿਰਾਂ ਕਿਨਾਰੇ ਲਾ ਦਿੰਦੀਆਂ ਨੇ। ਅਗਾਂਹ ਚੱਲ ਕੇ ਬਾਬਾ ਫਰੀਦ ਕਹਿੰਦੇ ਨੇ ਸੁਚੇਤ ਮੁਰਸ਼ਦ ਤੋਂ ਬਿਨਾਂ ਜ਼ਿੰਦਗੀ ਦੇ ਇਸ ਬੇੜੇ ਨੂੰ ਕੋਈ ਵੀ ਕਿਨਾਰੇ ਤੇ ਲਾਉਣ ਵਾਲਾ ਨਹੀਂ। ਫਰੀਦਾ ਗਲੀ ਸੋ ਸੱਜਣ ਵੀ, ਇੱਕ ਡੂੰਡੇ ਦੀ ਨਾ ਲਹਾ, ਦੁੱਖਾ ਜਿਉਂ ਮਾਲੀ, ਕਾਰਣ ਤਿਨਾ ਮਾਂ ਪਿਰੀ। ਗੱਲਾਂ ਨਾਲ ਪਤਿਆਉਣ ਵਾਲੇ ਇੱਕ ਨਹੀਂ ਵੀ ਮਿਲ ਜਾਂਦੇ ਨੇ, ਪਰਮਾਤਮਾ ਦੀਆਂ ਗੱਲਾਂ ਸੁਣਾਉਣ ਵਾਲੇ, ਈਸ਼ਵਰ ਦੀ ਗੱਲਬਾਤ ਕਰਨ ਵਾਲੇ, ਦਿਮਾਗੀ ਤਲ ਤੇ ਬੋਲਣ ਵਾਲੇ, ਜਿਨ੍ਹਾਂ ਕੋਲ ਇਸ ਢੰਗ ਦੀਆਂ ਸੂਚਨਾਵਾਂ ਬਹੁਤ ਸਾਰੀਆਂ ਨੇ, ਜਿਨ੍ਹਾਂ ਨੇ ਪਰਮਾਤਮਾ ਦੇ ਸੰਬੰਧ ਵਿੱਚ, ਖੁਦਾ ਦੇ ਸੰਬੰਧ ਵਿੱਚ ਖਬਰਾਂ ਬਹੁਤ ਇਕੱਠੀਆਂ ਕਰ ਲਈਆਂ ਨੇ। ਇਹਨਾਂ ਗੱਲਾਂ ਨਾਲ ਪਤਿਆਉਣ ਵਾਲੇ ਇੱਕ ਨਹੀਂ ਗਲੀ ਸੁਸੱਜਣ ਵੀ ਮਿਲ ਜਾਂਦੇ ਨੇ, ਪਰ ਇੱਕ ਢੂੰਡੇ ਦੀ ਨਾਲ ਖੋਜਣ ਦੇ ਬਾਵਜੂਦ ਵੀ ਉਹ ਇੱਕ ਨਹੀਂ ਲੱਭਦਾ ਜੋ ਵਾਕਈ ਮੇਰੇ ਦੁੱਖਾਂ ਦਾ ਅੰਤ ਕਰ ਦੇਵੇ, ਜੋ ਵਾਕਈ ਮੈਨੂੰ ਚੈਨ ਤੇ ਆਰਾਮ ਦੇ ਦੇਵੇ। ਦੁੱਖ ਕਿਵੇਂ ਦੂਰ ਆਉਂਦੇ ਨੇ, ਕਿਵੇਂ ਦੂਰ ਹੋ ਸਕਦੇ ਨੇ, ਇਸ ਢੰਗ ਦੀਆਂ ਗੱਲਾਂ ਕਰਨ ਵਾਲੇ ਤੇ ਵੀ ਮਿਲ ਜਾਂਦੇ ਨੇ। ਦੁੱਖ ਨੂੰ ਕਿਵੇਂ ਹਟਾ ਦੇਈਦਾ, ਅਲੱਗ ਕਰ ਦੇਈਦਾ, ਬਾਬਾ ਫਰੀਦ ਕਹਿੰਦੇ ਨੇ ਉਹ ਇੱਕ ਮੈਨੂੰ ਨਹੀਂ ਲੱਭ ਰਿਹਾ। ਪਰਮਾਤਮਾ ਦਾ ਮਿਲਣਾ ਹੀ ਸੁੱਖ ਦਾ ਮਿਲਣਾ ਹੈ, ਕਿਸੇ ਵੀ ਸੁੱਖ ਦਾ ਮਿਲਣਾ ਸੁੱਖ ਦਾ ਮਿਲਣਾ ਨਹੀਂ ਹੈ। ਇਹੀ ਕਾਰਨ ਹੈ ਕਿ ਨਿਗਾਹ ਮਾਰ ਕੇ ਦੇਖੀਏ ਸਮੂਹ ਬ੍ਰਹਿਮੰਡ ਵਿੱਚ ਮਨੁੱਖ ਦੁਖੀ ਹੈ, ਨਿਰਬਲ ਦੁਖੀ ਹੈ, ਬਲਵਾਨ ਵੀ ਦੁਖੀ ਹੈ, ਨਿਰਧਨ ਦੁਖੀ ਹੈ, ਧਨਵਾਨ ਵੀ ਦੁਖੀ ਹੈ, ਕੁਰੂਪ ਦਾ ਦੁਖੀ ਹੋਣਾ ਕੁਦਰਤੀ ਹੈ, ਸੁੰਦਰ ਵੀ ਦੁਖੀ ਹੈ, ਕਮਜ਼ੋਰ ਦਾ ਦੁਖੀ ਹੋਣਾ ਸੁਭਾਵਿਕ ਹੈ, ਪਰ ਤਾਕਤਵਰ ਵੀ ਦੁਖੀ ਹੈ। ਔਰ ਸਹਿਜੇ ਸਹਿਜੇ ਦੁੱਖ ਇਤਨੇ ਲੰਬੇ ਨੇ, ਔਰ ਕਿੰਨ ਲੰਬੀ ਬਿਮਾਰੀ ਵਿੱਚ ਜੀਣ ਵਾਲਾ ਮਰੀਜ਼ ਮਰਜ਼ ਨਾਲ ਸਹਿਮਤ ਹੋ ਜਾਂਦਾ ਹੈ, ਮਰਜ਼ ਨਾਲ ਰਾਜ਼ੀ ਹੋ ਜਾਂਦਾ ਹੈ, ਔਰ ਕਹਿੰਦਾ ਇਸ ਮਰਜ਼ ਦੇ ਉੱਤੇ ਜੀਵਣਾ ਹੀ ਪਏਗਾ, ਨਿਰਾਸ਼ ਹੋ ਜਾਂਦਾ ਹੈ ਤੰਦਰੁਸਤੀ ਤੋਂ, ਔਰ ਆਪਣਾ ਸੰਬੰਧ ਬਿਮਾਰੀ ਨਾਲ ਹੀ ਜੋੜ ਬੈਠਦਾ ਹੈ। ਦੁੱਖ ਜਨਮ ਤੋਂ ਚਲੇ ਆ ਰਹੇ ਨੇ, ਬਲਕਿ ਜਨਮ ਦਰ ਜਨਮ ਚਲੇ ਆ ਰਹੇ ਨੇ, ਬਹੁਤ ਲੰਬੇ ਸਮੇਂ ਤੋਂ ਚਲੇ ਆ ਰਹੇ ਨੇ। ਤੋ ਦੁੱਖਾਂ ਵਿੱਚ ਜੀਣ ਦੀ ਮਨੁੱਖ ਦੀ ਆਦਤ ਬਣ ਗਈ, ਔਰ ਨਿਰਾਸ਼ਾ ਵੀ ਇਤਨੀ ਛਾ ਗਈ, ਔਰ ਜਿਤਨਾ ਕੋਈ ਸਿਆਣਾ ਮਨੁੱਖ ਹੋਵੇਗਾ ਨਿਰਾਸ਼ ਹੋ ਹੀ ਜਾਏਗਾ। ਕੋਈ ਸੁੱਖ ਨਹੀਂ, ਕੋਈ ਸੁੱਖ ਨਹੀਂ, ਔਰ ਮਨੁੱਖ ਦੀ ਮੂਲ ਮੰਗ ਵੀ ਸੁੱਖ ਹੈ। ਮਨੁੱਖ ਦੀ ਮੂਲ ਮੰਗ ਪਰਿਵਾਰ ਨਹੀਂ ਹੈ, ਮਿੱਤਰ ਨਹੀਂ ਹੈ, ਪੁੱਤਰ ਨਹੀਂ ਹੈ, ਧਨ ਨਹੀਂ ਹੈ, ਸੰਪਦਾ ਨਹੀਂ ਹੈ, ਸੁੱਖ ਹੈ। ਔਰ ਜਿਸ ਤੋਂ ਵੀ ਸੁੱਖ ਨਾ ਮਿਲੇ, ਸੰਬੰਧ ਟੁੱਟਦਿਆਂ ਕੋਈ ਦੇਰ ਵੀ ਨਹੀਂ ਲੱਗਦੀ, ਰਿਸ਼ਤਿਆਂ ਦੇ ਦਰਾੜ ਪੈਂਦਿਆਂ ਕੋਈ ਦੇਰ ਵੀ ਨਹੀਂ ਲੱਗਦੀ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ ਸਭ ਸੁੱਖ ਦੇ ਰਿਸ਼ਤੇ ਨੇ, ਪਰ ਗੱਲਾਂ ਨਾਲ ਪਤਿਆਉਣ ਵਾਲੇ, ਸੁੱਖ ਦੀਆਂ ਗੱਲਾਂ ਕਰਨ ਵਾਲੇ ਬਾਬਾ ਫਰੀਦ ਕਹਿੰਦੇ ਨੇ ਵੀ ਲੱਭ ਜਾਂਦੇ ਨੇ, ਔਰ ਇੱਕ ਤੋਂ ਇੱਕ ਵੱਧ ਗੱਲਾਂ ਕਰਨ ਵਾਲਾ ਲੱਭ ਜਾਂਦਾ ਹੈ। ਪਰ ਇੱਕ ਢੂੰਡੇ ਦੀ ਨਾਲ ਉਹ ਇੱਕ ਜਿਸ ਦੇ ਮਿਲਣ ਨਾਲ ਵਾਕਈ ਸਾਰੇ ਦੁੱਖਾਂ ਦਾ ਅੰਤ ਹੋ ਜਾਂਦਾ, ਜਿਵੇਂ ਸੂਰਜ ਦਾ ਉਦੇ ਆਉਣਾ ਹੀ ਕਾਫੀ ਹੈ, ਅੰਧਕਾਰ ਤੇ ਆਪਣੇ ਆਪ ਰੁਖਸਤ ਹੋ ਜਾਂਦਾ ਹੈ। ਪਰਮਾਤਮਾ ਦਾ ਮਿਲਣਾ ਹੀ ਕਾਫੀ ਹੈ, ਦੁੱਖ ਤੇ ਆਪਣੇ ਆਪ ਹੀ ਚਲੇ ਜਾਂਦੇ ਨੇ। ਇਤਨੀ ਮਹਾਨ ਰੋਸ਼ਨੀ ਦੇ ਹੁੰਦੇ ਹੋਇਆ ਅੰਧਕਾਰ ਕਿੱਥੇ, ਪਰਮਾਤਮਾ ਦੇ ਹੁੰਦੇ ਹੋਇਆ ਦੁੱਖ ਕਿੱਥੇ। ਪਰ ਫਰੀਦ ਕਹਿੰਦੇ ਨੂੰ ਉਹ ਇੱਕ ਨਹੀਂ ਲੱਭਦਾ। ਇਸ ਕਰਕੇ ਮੈਂ ਇਸ ਤਰ੍ਹਾਂ ਜੀ ਰਿਹਾ, ਕਿਸ ਤਰ੍ਹਾਂ, ਦੁੱਖਾਂ ਜਿਉਂ ਮਾਲੀ, ਗੋਹੇ ਦਾ ਗੋਬਰ ਦਾ ਬੁਰਾਦਾ ਜਿਸ ਢੰਗ ਨਾਲ ਦੁੱਖਦਾ ਹੈ। ਬਾਬਾ ਫਰੀਦ ਲਹਿੰਦੇ ਪੰਜਾਬ ਪਾਕ ਪਟਨ ਮੁਲਤਾਨ ਦੇ ਵਸਨੀਕ ਨੇ, ਆਪਦੀ ਸ਼ੈਲੀ ਸ਼ਬਦਾਵਲੀ ਵਿੱਚ ਲਹਿੰਦੀ ਪੰਜਾਬੀ ਦੀ ਝਲਕ ਹੈ। ਦੁੱਖਾਂ ਜਿਉਂ ਮਾਲੀ, ਗੋਬਰ ਦਾ ਬੂਰਾ ਅੱਗ ਲੱਗਣ ਤੇ ਜਿਵੇਂ ਦੁੱਖਦਾ ਰਹਿੰਦਾ ਹੈ, ਹੌਲੇ 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 ਧੂੰਆਂ ਨਿਕਲਦਾ ਰਹਿੰਦਾ ਹੈ, ਇਸ ਤਰ੍ਹਾਂ ਹੀ ਦੁੱਖਾਂ ਵਿੱਚ ਮੈਂ ਦੁੱਖ ਰਿਹਾ, ਨਿਕਲ ਰਹੇ ਨੇ ਹੋ ਕੇ ਧੂੰਏ ਦੇ ਰੂਪ ਵਿੱਚ, ਬਾਰ ਬਾਰ ਨਿਕਲ ਰਹੇ ਨੇ ਹੋ ਕੇ ਧੂੰਏ ਦੇ ਰੂਪ ਵਿੱਚ, ਔਰ ਇਹ ਹੋ ਕੇ ਇਸ ਤਰ੍ਹਾਂ ਨਿਕਲ ਰਹੇ ਨੇ ਜਿਵੇਂ ਗੋਬਰ ਦੇ ਬੁਰਾਦੇ ਵਿੱਚੋਂ ਧੂੰਆਂ ਨਿਕਲਦਾ ਹੈ। ਕਾਰਨ ਤਿੰਨਾ ਮਾਂ ਫਿਰੀ, ਉਹਨਾਂ ਪਿਆਰਿਆਂ ਦੀ ਖਾਤਰ, ਉਸ ਪਰਿਪੂਰਨ ਪਰਮਾਤਮਾ ਦੀ ਖਾਤਰ, ਮਨ ਵਿੱਚ ਇੱਕ ਵਿਛੋੜਾ ਔਰ ਉਸ ਵਿਛੋੜੇ ਦਾ ਬਿਰਹ, ਬਿਰਹੇ ਦਾ ਦੁੱਖ ਔਰ ਦੁੱਖ ਕਰਕੇ ਦੁਖਣਾ, ਇਹ ਇਸ ਤਰ੍ਹਾਂ ਜਾਰੀ ਹੈ ਜਿਵੇਂ ਬੁਰਾ ਦਾ ਗੋਬਰ ਦਾ ਦੁੱਖ ਰਿਹਾ ਤੇ ਧੂੰਆਂ ਨਿਕਲ ਰਿਹਾ। ਫਰੀਦਾ ਇਹੋ ਤਨ ਭੌਂਕਣਾ, ਨਿਤ ਨਿਤ ਦੁਖੀਏ ਕੌਣ, ਕੰਨੀ ਬੁੱਝੇ ਦੇ ਰਹਾ, ਕਿੱਤੀ ਵੱਗੇ ਪੌਣ। ਬਾਬਾ ਫਰੀਦ ਕਹਿੰਦੇ ਨੇ ਇਹ ਤਨ ਤੇ ਕੁੱਤੇ ਦੀ ਤਰ੍ਹਾਂ ਭੌਂਕਦਾ ਹੈ, ਕਦੀ ਕੁਛ ਮੰਗਦਾ ਹੈ, ਕਦੀ ਕੁਛ ਮੰਗਦਾ ਹੈ, ਨਾ ਦੇਣ ਤੇ ਬਹੁਤ ਜ਼ੋਰ ਨਾਲ ਮੰਗਦਾ ਹੈ, ਤ੍ਰਿਪਤੀ ਨਹੀਂ ਆਉਂਦਾ। ਕੁੱਕਰ ਨਾਲ ਹੀ ਤਸ਼ਬੀਹ ਦਿੱਤੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਵੀ ਦੁਆਰੇ ਦੁਆਰ ਸਵਾਨ ਜੋ ਡੋਲਤ ਨੈ ਸੁਦ ਰਾਮ ਭਜਨ ਕੀ। ਇਹ ਭੌਂਕਦਾ ਹੈ, ਭੌਂਕਦਾ ਹੈ, ਨਿਤ ਨਿਤ ਦੁਖੀਏ ਕੌਣ। ਇਸ ਦਾ ਭੌਂਕਣਾ ਸੁਣ ਕੇ ਤੇ ਇਸ ਦੀ ਬਾਰ ਬਾਰ ਪੂਰਤੀ ਕਰੀਏ, ਕੌਣ ਇਸ ਤਰ੍ਹਾਂ ਦਾ ਰੋਜ਼ ਦੁੱਖ ਉਠਾਵੇ। ਇੱਥੇ ਭੌਂਕਣਾ ਬੰਦ ਹੀ ਨਹੀਂ ਕਰਦਾ ਤੇ ਕਿੱਥੇ ਤੱਕ ਇਸ ਦੀ ਪੂਰਤੀ ਕਰੀਏ। ਅੱਖਾਂ ਦੇ ਰਸ ਦੀ ਪੂਰਤੀ ਕਰੀਏ ਤੇ ਕੰਨ ਭੌਂਕਣ ਲੱਗ ਪੈਂਦੇ ਨੇ, ਕੰਨਾਂ ਦੇ ਰਸ ਦੀ ਪੂਰਤੀ ਕਰੀਏ ਤੋ ਰਸਨਾ ਭੌਂਕਣ ਲੱਗ ਪੈਂਦੀ ਹੈ, ਰਸਨਾ ਦੀ ਪੂਰਤੀ ਕਰੀਏ ਤੋ ਫਿਰ ਖਲੜੀ ਭੌਂਕਣ ਲੱਗ ਪੈਂਦੀ ਹੈ। ਅਜੇ ਖਲੜੀ ਨੂੰ ਪੱਠੇ ਪਾਏ ਸਨ ਕਿ ਨਾਸਕਾ ਅੱਗੇ ਆ ਜਾਂਦੀ ਹੈ ਔਰ ਫਿਰ ਇਸ ਤਰ੍ਹਾਂ ਇੱਕ ਵਰਤੁਲ ਚੱਲ ਪੈਂਦਾ, ਫਿਰ ਅੱਖਾਂ ਅੱਗੇ ਆ ਜਾਂਦੀਆਂ ਨੇ, ਇਹ ਰਸ ਮੰਗਣ ਲੱਗ ਪੈਂਦੀਆਂ ਨੇ, ਫਿਰ ਕੰਨ ਆ ਜਾਂਦੇ ਨੇ। ਇੱਕ ਵਕਤੀ ਤੌਰ ਤੇ ਸ਼ਾਂਤ ਆਉਂਦਾ ਹੈ, ਦੂਸਰਾ ਭੌਂਕਣ ਲੱਗ ਪੈਂਦਾ, ਦੂਸਰਾ ਸ਼ਾਂਤ ਆਉਂਦਾ ਹੈ, ਤੀਸਰਾ ਭੌਂਕਣ ਲੱਗ ਪੈਂਦਾ ਹੈ। ਇਸ ਤਰ੍ਹਾਂ ਤਨ ਦਾ ਇਹ ਭੌਂਕਣਾ ਤੇ ਲਗਾਤਾਰ ਜਾਰੀ ਹੈ। ਬਾਬਾ ਫਰੀਦ ਕਹਿੰਦੇ ਨੇ ਇਹ ਦੁੱਖ ਮੈਂ ਕਿੱਥੇ ਤੱਕ ਸਹਾਰਾਂ ਔਰ ਇਸ ਭੌਂਕਣੇ ਕੁੱਤੇ ਦੀ ਮੈਂ ਕਿੱਥੇ ਤੱਕ ਪੂਰਤੀ ਕਰਾਂ। ਆਪ ਆਪਣੇ ਆਪ ਨੂੰ ਹੁਣ ਇਸ ਤਰ੍ਹਾਂ ਸਮਝਾਉਂਦੇ ਨੇ, ਕੰਨੀ ਬੁੱਝੇ ਦੇ ਰਹਾ, ਕਿੱਤੀ ਵੱਗੇ ਪੌਣ। ਕੰਨਾਂ ਵਿੱਚ ਬੁੱਝੇ, ਕੰਨਾਂ ਵਿੱਚ ਰੂਈ ਪਾ ਕੇ ਮੈਂ ਆਪਣੇ ਕੰਨਾਂ ਨੂੰ ਬੰਦ ਕਰ ਲਵਾਂ, ਭੌਂਕਣ ਪਏ ਕੁੱਤੇ ਬੋਲਦੇ ਰਹਿਣ। ਭਾਉ ਬਾਬਾ ਫਰੀਦ ਕਹਿੰਦੇ ਹੁਣ ਮੈਂ ਸਾਧਨਾ ਕਰ ਰਿਹਾ ਔਰ ਆਪਣੀ ਸੁਰਤ ਨੂੰ ਮੋੜਨ ਦੀ ਕੋਸ਼ਿਸ਼ ਕਰ ਰਿਹਾ, ਹੁਣ ਮੈਂ ਸਰੀਰ ਦੀ ਗੱਲ ਨਹੀਂ ਸੁਣਨੀ, ਹੁਣ ਮੈਂ ਸਰੀਰ ਦੀ ਮੰਗਾਂ ਦੇ ਪਿੱਛੇ ਨਹੀਂ ਚੱਲਣਾ, ਕਿਉਂਕਿ ਮੈਂ ਦੇਖ ਲਿਆ ਇਹ ਮੰਗਾਂ ਤੋਂ ਸ਼ਾਂਤ ਹੋ ਨਹੀਂ ਸਕਦਾ। ਵਕਤੀ ਤੌਰ ਤੇ ਇੱਕ ਇੰਦਰਾ ਤ੍ਰਿਪਤ ਆਉਂਦਾ, ਦੂਸਰਾ ਆ ਜਾਂਦਾ, ਦੂਸਰਾ ਤ੍ਰਿਪਤ ਆਉਂਦਾ, ਤੀਸਰਾ ਭੁੱਖ ਲੈ ਕੇ ਆ ਜਾਂਦਾ ਔਰ ਇਸ ਤਰ੍ਹਾਂ ਇਹ ਭੁੱਖ ਇੱਕ ਵਰਤੁਲ ਵਿੱਚ ਘੁੰਮਦੀ ਰਹਿੰਦੀ ਹੈ ਔਰ ਮਨੁੱਖ ਨੂੰ ਨਚਾਈ ਰੱਖਦੀ ਹੈ। ਤਾਂ ਬਾਬਾ ਫਰੀਦ ਕਹਿੰਦੇ ਮੈਂ ਤੇ ਇਹ ਸਿੱਖਿਆ ਲੈ ਲਈ ਹੈ, ਮੈਂ ਹੁਣ ਆਪਣੇ ਕੰਧ ਬੰਦ ਕਰ ਰਿਹਾ, ਮੈਂ ਇਸ ਤਨ ਦੇ ਭੌਂਕਣੇ ਦੀ ਆਵਾਜ਼ ਨੂੰ ਹੁਣ ਸੁਣਨਾ ਹੀ ਨਹੀਂ, ਵਗਦੀ ਰਹੇ ਪੌਣ, ਭੌਂਕਦਾ ਰਹੇ ਕੁੱਕਰ। ਬਾਬਾ ਫਰੀਦ ਅਗਾਂਹ ਚੱਲ ਕੇ ਬੜਾ ਇੱਕ ਸੁੰਦਰ ਸਲੋਕ ਖੁਦਾ ਦੀ ਖੁਦਾਈ ਬਾਰੇ ਜਗਤ ਦੇ ਸਾਹਮਣੇ ਰੱਖਦੇ ਨੇ। ਫਰੀਦਾ ਰੱਬ ਖਜੂਰੀ ਪੱਕੀਆਂ, ਮਾਖਿਓ ਨਹੀਂ ਵਹਨ, ਜੋ ਜੋ ਵੰਨੇ ਡੀਹੜਾ, ਸੋ ਉਮਰ ਹੱਥ ਪਵਨ। ਰੱਬ ਖਜੂਰੀ ਪੱਕੀਆਂ, ਮਾਖਿਓ ਨਹੀਂ ਵਹਨ। ਸੰਸਾਰ ਵਿੱਚ ਪਦਾਰਥਾਂ ਦੇ ਦਰਿਆ ਪਏ ਚੱਲਦੇ ਨੇ, ਸ਼ਹਿਦ ਦੀਆਂ ਨਦੀਆਂ ਪਈਆਂ ਚੱਲਦੀਆਂ ਨੇ, ਪਦਾਰਥਾਂ ਦੀਆਂ ਪੱਕੀਆਂ ਖਜੂਰਾਂ ਰੱਬ ਦੀਆਂ ਬਣਾਈਆਂ ਬਹੁਤ ਨੇ, ਬਹੁਤ ਨੇ, ਤਰ੍ਹਾਂ ਤਰ੍ਹਾਂ ਦੇ ਮਿੱਠੇ ਪਦਾਰਥ ਕੋਈ ਮੁੱਕਦੇ ਨੇ, ਇੱਥੇ ਦਰਿਆਵਾਂ ਦੀ ਤਰ੍ਹਾਂ ਵਗ ਰਹੇ ਨੇ, ਮਨੁੱਖ ਦੇ ਮੁੱਕਣ ਨਾਲ ਕੋਈ ਸੰਸਾਰ ਦਾ ਸੁਆਪਣ ਨਹੀਂ ਮੁੱਕ ਜਾਂਦਾ। ਮਨੁੱਖ ਦੇ ਖਤਮ ਹੋਣ ਦੇ ਨਾਲ ਕੋਈ ਸੰਸਾਰ ਦਾ ਰੰਗ ਰੂਪ ਧਨ ਸੰਪਦਾ ਨਹੀਂ ਖਤਮ ਹੋ ਜਾਂਦੀ। ਇਹ ਦਰਿਆ ਤੇ ਚੱਲਦੇ ਹੀ ਰਹਿੰਦੇ ਨੇ, ਇਹ ਖਜੂਰਾਂ ਤੇ ਪੱਕਦੀਆਂ ਹੀ ਰਹਿੰਦੀਆਂ ਨੇ। ਪਰ ਫਰੀਦ ਕਹਿੰਦੇ ਨੇ ਪਦਾਰਥਾਂ ਦੀ ਤੇ ਬਹੁਤਾਤ ਜਾਰੀ ਰਹਿੰਦੀ ਹੈ, ਪਰ ਜੋ ਜੋ ਵੰਨੇ ਨੀਹਣਾ ਸੋ ਉਮਰ ਹੱਥ ਪਵਨ। ਜਿਹੜਾ ਜਿਹੜਾ ਦਿਨ ਰੋਜ਼ ਲੰਘ ਜਾਂਦਾ ਹੈ ਉਹ ਉਮਰ ਨੂੰ ਹੱਥ ਪਾ ਜਾਂਦਾ ਹੈ, ਭਾਵ ਉਮਰ ਨੂੰ ਘਟਾ ਜਾਂਦਾ ਹੈ। ਫਰੀਦ ਐਸਾ ਕਹਿ ਰਹੇ ਨੇ ਪਦਾਰਥ ਤੇ ਵੱਧਦੇ ਜਾ ਰਹੇ ਨੇ, ਮੈਂ ਘਟਦਾ ਜਾ ਰਿਹਾ। ਰੰਗ ਰੂਪ ਤੇ ਜਗਤ ਦਾ ਸਵਰਦਾ ਜਾ ਰਿਹਾ, ਨਿਖਰਦਾ ਜਾ ਰਿਹਾ, ਮੈਂ ਬਿਰਦ ਹੁੰਦਾ ਜਾ ਰਿਹਾ, ਮੈਂ ਬੁੱਢਾ ਹੁੰਦਾ ਜਾ ਰਿਹਾ, ਮੈਂ ਘਟਦਾ ਜਾ ਰਿਹਾ। ਸੰਸਾਰ ਵਿੱਚ ਤੇ ਕੁਛ ਵੀ ਨਹੀਂ ਘਟ ਰਿਹਾ, ਨਾ ਰੰਗ, ਨਾ ਰੂਪ, ਨਾ ਪਦਾਰਥ, ਨਾ ਧਨ, ਨਾ ਸੰਪਦਾ, ਮੈਂ ਘਟਦਾ ਜਾ ਰਿਹਾ। ਹਰ ਇੱਕ ਦਿਨ ਮੇਰੀ ਉਮਰ ਨੂੰ ਹੱਥ ਪਾਈ ਜਾ ਰਿਹਾ, ਔਰ ਮੇਰੀ ਉਮਰ ਦੇ ਚੋਂ ਕੁਛ ਖੋਈ ਜਾ ਰਿਹਾ, ਕੁਛ ਲੈ ਕੇ ਜਾ ਰਿਹਾ। ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੂੰਡੇ ਕਾਗ, ਅਜੇ ਸੋਰਬ ਨਾ ਬੋੜਿਓ, ਦੇਖ ਬੰਦੇ ਦੇ ਭਾਗ। ਬਿਰਧ ਅਵਸਥਾ ਕਰਕੇ ਤਨ ਸੁੱਕ ਚੱਲਿਆ, ਇੱਕ ਇੱਕ ਦਿਨ ਨੇ ਮੇਰੀ ਉਮਰ ਨੂੰ ਹੱਥ ਪਾ ਲਿਆ, ਬਿਰਧ ਹੋ ਗਿਆ। ਸਾਧਨਾ ਕਰਕੇ, ਤਪੱਸਿਆ ਕਰਕੇ, ਘੱਟ ਅੰਨ ਪਾਣੀ ਲੈਣ ਕਰਕੇ ਪਿੰਜਰ ਥਿਆ, ਸਰੀਰ ਤੇ ਇੱਕ ਪਿੰਜਰ ਬਣ ਗਿਆ। ਤਲੀਆਂ ਖੂੰਡੇ ਕਾਗ, ਪਰ ਅਜੇ ਵੀ ਕੌਵੇ ਮੇਰੀਆਂ ਤਲੀਆਂ ਦੇ ਚੋਂ ਮਾਸ ਲੱਭਣ ਦੀ ਕੋਸ਼ਿਸ਼ ਕਰਦੇ ਪਏ ਨੇ। ਦਰਅਸਲ ਫਕੀਰ ਬਾਬਾ ਫਰੀਦ ਆਪਣੇ ਸਰੀਰ ਦੀ ਹਾਲਤ ਇਹ ਦੱਸਦੇ ਨੇ, ਬਿਰਧ ਹੋ ਗਿਆ, ਕਮਜ਼ੋਰ ਹੋ ਗਿਆ, ਲੇਕਿਨ ਸੰਸਾਰ ਦੇ ਵਿਸ਼ੇ, ਵਾਸ਼ਨਾ, ਵਿਕਾਰ ਅਜੇ ਵੀ ਸਰੀਰ ਦੇ ਚ ਮੌਜੂਦ ਹੈ। ਦਾਰਸ਼ਨਿਕ ਚਿੰਤਕ ਕਹਿੰਦੇ ਨੇ ਸਰੀਰ ਦੇ ਬਿਰਧ ਹੋਣ ਨਾਲ ਵਾਸ਼ਨਾ ਬਿਰਧ ਨਹੀਂ ਆਉਂਦੀ, ਤ੍ਰਿਸ਼ਨਾ ਬਿਰਧ ਨਹੀਂ ਆਉਂਦੀ। ਉਹ ਤੇ ਮੇਰੇ ਇਸ ਪਿੰਜਰਮਈ ਸਰੀਰ ਦੇ ਚ ਵੀ ਮਾਸ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਹਾਲਤ ਬਾਬਾ ਫਰੀਦ ਕਹਿੰਦੇ ਮੇਰੇ ਤਨ ਦੀ ਹੋ ਗਈ ਹੈ। ਸਾਧਨਾ ਕਰਦਿਆਂ ਕਰਦਿਆਂ ਐਸਾ ਤਨ ਹੋ ਗਿਆ, ਵਿਕਾਰਾਂ ਨੇ ਅਜੇ ਸਾਥ ਛੋੜਿਆ ਨਹੀਂ। ਅਜੇ ਸੋ ਰੱਬ ਨਾ ਬੋੜਿਓ, ਦੇਖ ਬੰਦੇ ਦੇ ਭਾਗ, ਦੇਖ ਮੇਰੀ ਪ੍ਰਾਲਵਦ ਨੂੰ। ਅਜੇ ਵੀ ਮੈਂ ਪਰਮਾਤਮਾ ਦੀ ਬਖਸ਼ਿਸ਼ ਦਾ ਪਾਤਰ ਨਹੀਂ ਬਣ ਸਕਿਆ, ਅਜੇ ਵੀ ਪਰਮਾਤਮਾ ਮੇਰੇ ਤੇ ਬੋੜਿਆ ਨਹੀਂ, ਅਜੇ ਵੀ ਖੁਦਾ ਦੀ ਰਹਿਮਤ ਮੈਨੂੰ ਨਸੀਬ ਨਹੀਂ ਹੋਈ। ਕਾਗਾ ਕਰਾਂਗੇ ਡੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਨਾ ਮਤ ਛੋਇਓ, ਫਿਰ ਦੇਖਣ ਕੀ ਆਸ। ਭਗਤਮਾਲ ਤੇ ਇਤਿਹਾਸਕਾਰਾਂ ਨੇ ਇਹਨਾਂ ਸਲੋਕਾਂ ਦੇ ਨਾਲ ਆਪਣੇ ਢੰਗ ਦੀਆਂ ਸਾਖੀਆਂ ਜੋੜੀਆਂ ਨੇ, ਪਰ ਜੋ ਹਕੀਕਤ ਹੈ ਉਹ ਇਹ ਹੈ, ਉਮਰ ਨੇ, ਵਕਤ ਨੇ ਸਾਰੇ ਸਰੀਰ ਨੂੰ ਢਾਹ ਲਾ ਦਿੱਤੀ ਹੈ। ਹਰ ਇੰਦਰਾ ਕਮਜ਼ੋਰ ਹੋ ਗਿਆ, ਕੰਨ ਸੁਣਨੋਂ ਰਹਿ ਗਏ ਨੇ, ਜ਼ਬਾਨ ਤੋਂ ਹੁਣ ਸਹੀ ਬੋਲ ਨਹੀਂ ਨਿਕਲਦਾ, ਚੇਤੇ ਸ਼ਕਤੀ ਵੀ ਕਮਜ਼ੋਰ ਹੋ ਗਈ, ਸੋਚਣਾ ਵੀ ਰਹਿ ਗਿਆ, ਹੱਥਾਂ ਦੀ ਸ਼ਕਤੀ ਵੀ ਰਹਿ ਗਈ ਹੈ, ਪੈਰਾਂ ਦੀ ਚੱਲਣ ਦੀ ਸਮਰੱਥਾ ਵੀ ਜਾਂਦੀ ਰਹੀ ਹੈ। ਬਾਬਾ ਫਰੀਦ ਇੱਕ ਤਰਲਾ ਲੈਂਦੇ ਨੇ, ਐ ਉਮਰ ਐ ਸਮਾਂ ਐ ਵਿਕਾਰੋ ਮੇਰੀਆਂ ਅੱਖਾਂ ਨੂੰ ਕਮਜ਼ੋਰ ਨਾ ਕਰਨਾ, ਮੇਰੀ ਅੱਖਾਂ ਦੀ ਜੋਤ ਨਾ ਲੈ ਜਾਣਾ, ਕਿਉਂਕਿ ਅਜੇ ਤੱਕ ਮੈਂ ਖੁਦਾ ਨੂੰ ਨਹੀਂ ਵੇਖਿਆ, ਅਜੇ ਤੱਕ ਮੈਂ ਉਸਦੀ ਝਲਕ ਨੂੰ ਨਹੀਂ ਵੇਖਿਆ। ਬਾਕੀ ਸਭ ਕੁਝ ਜਾਂਦਾ ਹੈ ਤੇ ਜਾਣ ਦਿਓ, ਇਹ ਅੱਖਾਂ ਮੇਰੀਆਂ ਰਹਿਣ ਦਿਓ, ਤਾਂ ਕਿ ਜਿਸ ਲਈ ਇਹ ਅੱਖਾਂ ਨੇ ਹੈ ਉਹਨਾਂ ਨੂੰ ਵੇਖ ਕੇ ਹੀ ਮੇਰੀਆਂ ਅੱਖਾਂ ਬੰਦ ਹੋਵਨ, ਤਾਂ ਕਿ ਉਸ ਨੂੰ ਮੈਂ ਆਪਣੀ ਅੱਖਾਂ ਵਿੱਚ ਵਸਾ ਕੇ ਲੈ ਜਾਵਾਂ। ਇਸ ਤਰ੍ਹਾਂ ਦਾ ਇੱਕ ਤਰਲਾ ਬਾਬਾ ਫਰੀਦ ਇਸ ਸਲੋਕ ਦੇ ਰਾਹੀਂ ਖੁਦਾ ਦੇ ਸਾਹਮਣੇ ਰੱਖ ਰਹੇ ਨੇ। ਕਾਗਾ ਚੂੰਡ ਨਾ ਪਿੰਜਰਾ, ਬਸੇ ਤਾਂ ਉੱਡਰੇ ਜਾਏ, ਜਿੱਤ ਪਿੰਜਰੇ ਮੇਰਾ ਸੋ ਵਸੇ, ਮਾਸ ਨਾ ਤਿੱਦੂੰ ਖਾਏ। ਐ ਵਿਕਾਰਾਂ ਦੇ ਕਵੇ, ਤੂੰ ਹੁਣ ਮੇਰੇ ਪਿੰਜਰ ਨੂੰ ਹੋਰ ਨਾ ਚੂੰਡ, ਹੁਣ ਤੇ ਸਿਰਫ ਮੇਰੇ ਕੋਲ ਹਿਰਦਾ ਹੀ ਰਹਿ ਗਿਆ, ਬਾਕੀ ਤੇ ਸਰੀਰ ਦੀ ਸਤਿਆ ਜਾਂਦੀ ਰਹੀ, ਹੁਣ ਤੇ ਹਿਰਦੇ ਵਿੱਚ ਥੋੜੀ ਜਿਹੀ ਉਸਦੀ ਯਾਦ ਹੀ ਰਹਿ ਗਈ ਹੈ, ਬਾਕੀ ਤੇ ਸਪਿੰਜਰ ਵਿੱਚ ਕੁਛ ਵੀ ਨਹੀਂ ਰਿਹਾ। ਸਿਰਫ ਯਾਦ ਤੋਂ ਬਿਨਾਂ ਹੁਣ ਹੋਰ ਤੇ ਕੁਛ ਵੀ ਨਹੀਂ। ਤੂੰ ਕਿਧਰੇ ਮੇਰੇ ਹਿਰਦੇ ਨੂੰ ਨਾ ਚੂੰਡਣ ਲੱਗ ਪਈ, ਕਿਉਂਕਿ ਇਸ ਹਿਰਦੇ ਵਿੱਚ ਉਹ ਵਸਿਆ ਹੋਇਆ ਹੈ, ਤੇ ਜੇ ਹਿਰਦੇ ਨੂੰ ਤੂੰ ਚੂੰਡਣਾ ਸ਼ੁਰੂ ਕੀਤਾ ਤੇ ਉੱਡ ਜਾਏਗਾ, ਉਹ ਨਹੀਂ ਰਹੇਗਾ। ਬਸੇ ਤਾਂ ਉੱਡਰ ਜਾਏ। ਇਸ ਵਾਸਤੇ ਇਹ ਵਿਕਾਰ ਤੂੰ ਮੇਰੇ ਹਿਰਦੇ ਚ ਪ੍ਰਵੇਸ਼ ਨਾ ਕਰੀ, ਮੈਂ ਹਿਰਦੇ ਦੀ ਸੇਜਾ ਕਿਸੇ ਹੋਰ ਲਈ ਵਿਛਾਈ ਹੈ, ਇਹ ਹਿਰਦੇ ਦਾ ਸਿੰਘਾਸਨ ਕਿਸੇ ਹੋਰ ਲਈ ਹੈ। ਇਹ ਕਵੇ ਤੂੰ ਇਸ ਵਿੱਚ ਪ੍ਰਵੇਸ਼ ਨਾ ਕਰੀ, ਤੂੰ ਇਸ ਨੂੰ ਨਾ ਠੂੰਗਾ ਮਾਰੀ ਨਾ ਚੋਂਡੀ। ਜਿੱਤ ਪਿੰਜਰੇ ਮੇਰਾ ਸੌ ਵਸੇ, ਮਾਸ ਨਾ ਤਿੱਦੋਂ ਖਾਏ। ਜਿਸ ਹਿਰਦੇ ਵਿੱਚ ਉਹ ਪਰਿਪੂਰਨ ਪ੍ਰਮਾਤਮਾ ਰਹਿੰਦਾ ਹੈ, ਜਿਸ ਦੀ ਯਾਦ ਨੂੰ ਮੈਂ ਟਿਕਾ ਕੇ ਰੱਖਿਆ, ਤੂੰ ਨਾ ਚੂੰਡ, ਤੂੰ ਨਾ ਖਾਵੀ। ਫਰੀਦਾ ਗੋਰ ਨਿਮਾਣੀ ਸੱਡ ਕਰੇ, ਨਿਘਰਿਆ ਘਰਿਆ ਸਰ ਪਰ ਮੈਥੇ ਆਉਣਾ, ਮਰਨੋ ਨਾ ਡਰਿਆ। ਬਾਬਾ ਫਰੀਦ ਇਸ ਤਨ ਨੂੰ ਉਪਦੇਸ਼ ਦੇ ਕੇ ਕਹਿ ਰਹੇ ਨੇ, ਨਿਮਾਣੀ ਕਬਰ ਆਵਾਜ਼ਾਂ ਪਈ ਮਾਰਦੀ ਹੈ, ਇਹ ਸਰੀਰ ਤੇਰਾ ਘਰ ਕਬਰ ਹੀ ਹੈ, ਪਰ ਸਰੀਰ ਦਾ ਘਰ ਕਬਰ ਹੈ, ਰੂਹ ਦਾ ਘਰ ਖੁਦਾ ਹੈ। ਸਰੀਰ ਕਬਰ ਤੱਕ ਪਹੁੰਚੇ, ਉਸ ਤੋਂ ਪਹਿਲੇ ਰੂਹ ਖੁਦਾ ਤੱਕ ਪਹੁੰਚੇ, ਤਾਂ ਹੀ ਯਾਤਰਾ ਸਫਲ ਹੈ, ਤਾਂ ਹੀ ਸੰਸਾਰ ਤੇ ਆਉਣਾ ਸਫਲ ਹੈ। ਲੇਕਿਨ ਮਨੁੱਖ ਦੀ ਕੋਸ਼ਿਸ਼ ਹੈ, ਨਾ ਸਰੀਰ ਕਬਰ ਤੱਕ ਪਹੁੰਚੇ ਹੈ, ਨਾ ਰੂਹ ਖੁਦਾ ਤੱਕ ਪਹੁੰਚੇ। ਪੂਰਾ ਯਤਨਸ਼ੀਲ ਹੈ ਮਨੁੱਖ ਇਹ ਸਰੀਰ ਕਬਰ ਤੱਕ ਨਾ ਪਹੁੰਚੇ, ਔਰ ਇਸਦੀ ਤਰਜ਼ ਜ਼ਿੰਦਗੀ ਵੀ ਐਸੀ ਹੈ ਕਿ ਰੂਹ ਵੀ ਖੁਦਾ ਤੱਕ ਨਾ ਪਹੁੰਚੇ। ਪਰ ਇੱਕ ਦਿਨ ਐਸਾ ਹੁੰਦਾ ਹੈ ਸਰੀਰ ਤੇ ਕਬਰ ਵਿੱਚ ਪਹੁੰਚ ਜਾਂਦਾ ਹੈ, ਪ੍ਰਕਿਰਤੀ ਪਹੁੰਚਾ ਦਿੰਦੀ ਹੈ, ਰੂਹ ਖੁਦਾ ਤੱਕ ਪਹੁੰਚੇ ਹੈ। ਇਹਦੇ ਲਈ ਮਨੁੱਖ ਦੀ ਸਾਧਨਾ, ਸਤਸੰਗ, ਰਿਆਜ਼ਤ, ਤਪੱਸਿਆ, ਸਾਧਨਾ, ਫਿਰ ਗੁਰੂ ਬਖਸ਼ਿਸ਼, ਪ੍ਰਭੂ ਬਖਸ਼ਿਸ਼, ਇਹ ਸਭ ਕੁਝ ਕਿਧਰੇ ਇਕੱਠਾ ਹੋਵੇ, ਤਾਂ ਜਾ ਕੇ ਕਿਧਰੇ ਰੂਹ ਖੁਦਾ ਦੇ ਘਰ ਪਹੁੰਚਦੀ ਹੈ, ਤਨ ਸ਼ਮਸ਼ਾਨ ਤੱਕ ਪਹੁੰਚੇ, ਉਸ ਤੋਂ ਪਹਿਲੇ ਹੀ ਮਨ ਭਗਵਾਨ ਤੱਕ ਪਹੁੰਚੇ, ਤਾਂ ਹੀ ਯਾਤਰਾ ਸਫਲ ਹੈ, ਵਰਨਾ ਜ਼ਿੰਦਗੀ ਵਿਅਰਥ ਹੈ। ਬਾਬਾ ਫਰੀਦ ਇਸ ਢੰਗ ਨਾਲ ਸਮਝਾ ਰਹੇ ਨੇ ਕਿ ਨਿਮਾਣੀ ਕਬਰ ਆਵਾਜ਼ਾਂ ਪਈ ਮਾਰਦੀ ਹੈ, ਇਹ ਨਿਥਾਵੇਂ ਸਰੀਰ अपने घर दे चा, आखिर एक दिन तू घर दे चते आना ही है, आखिर एक दिन ते तू मेरे कोल आना ही है, कबर कह रही है, तो फिर मौत तो डर क्यों, आखिर ते आना है, इत्थे ही वसेब है, इत्थे ही तू टिकना है, तो फिर मौत दा डर क्यों, मौत तो ना डर। इन्नी लोयनी देख दया केती चल गई, फरीदा लोका आपो अपनी, मैं अपनी पई। मैं इन्ना ना अखा नाल देखदिया देखदिया कईयां नूं कबरां विच पूरत हुंदा वेख्या, कईयां दी कबरां बणदियां देखियां ने, जिवें सारा जगत कबर दी तरफ जा रहा है, लोगां नूं आपो अपनी पई है, शरीर कबर तक ना पहुंचे, और शरीर नूं नित नवे पदार्थ मिलदे रहन, लोगां नूं इस तरह दी पई होई है, और अपनियां भाजणा विच पए ने। बाबा फरीद कहिंदे मैनू अपनी भाजड़ पई होई है कि शरीर कबर तक पहुंचे, उस तों पहले रूह खुदा तक पहुंचे, मैनू अपनी पई है। दुनिया नूं अपनियां समस्यावां, मैनू अपनी समस्या, उन्हां दी अपनियां औकड़ां, मेरी अपनी औकड़, उन्हां दी औकड़ है कि शरीर कबर तक जाए ही ना, तन दी कबर बने ही ना, और सदीवी पदार्थ मिलते रहन, सदीवी जवानी बनी रहे, सदीवी जोबन बनया रहे। बाबा फरीद कहिंदे मेरी ते मंग नहीं, मैनू अपनी पई है, जांदा शरीर कबर दे जावे आखरे उसका घर है, पर शरीर कबर तक पहुंचे उस तो पहले रूह खुदा तक पहुंचे, बस मैनू ये पई हुई है, मैं इस दे पिछे पे आया। लड़ीवार इस श्लोक ने तो किस तरह जिंदगी सवर सकती है, किस तरह कबर तो पहले खुदा तक पहुंचिया जा सकता है, तो आप कहते ने आप सवारे मैं मिले, मैं मिलिया सुख हो, फरीदा जे तू मेरा होए रहे सब जग तेरा हो। सवरिया हुई वस्तुआं, सवरे हुए मकान, सवरिया होया साजो समान मनुख नूं चंगा लगदा है, सवरिया होया मनुख खुदा नूं चंगा लगदा है। बेतरतीवी जिथे मनुख नूं भी नहीं चंगी लगदी, घर दा साजो समान बेतरतीब है, तन दे कपड़े बेतरतीब ने, ये बेतरतीबी अखर दी है, चंगी नहीं लगदी। पर जीवन बेतरतीब है, बोलना बेतरतीब है, सुनना बेतरतीब है, उठना बेतरतीब है, बैठना बेतरतीब है, चलना बेतरतीब है, खाना बेतरतीब है, पीना बेतरतीब है, और सोना भी बेतरतीब है। इस तरह दी जिंदगी खुदा नूं चंगी नहीं लगती। तो फरीद कहिंदे ने कि खुदा ही कह रहे है, ऐ फरीद जे तू अपने आप नूं संवार लवें ते मैनू मिल लवेंगा, मेरी तेनू प्राप्ति हो जाएगी। आप सवारे मैं मिले, मैं मिले सुखो है, मैनू मिलदिया ही तेनू सुख की प्राप्ति होवेगी। ते देख फरीदा जो तू मेरा होए रहे सब जग तेरा होए, जे एक दफा तू मेरा बन जा फिर सब कुछ तेरा है, समूह ब्रह्मंड तेरा है, सब कुछ तेरा है, सिर्फ एक कोशिश कर, ਤੂੰ ਮੈਨੂੰ ਹੀ ਆਪਣਾ ਬਣਾਉਣ ਦੀ ਕੋਸ਼ਿਸ਼ ਕਰ। ਮਨੁੱਖ ਸਭ ਕੁਝ ਨੂੰ ਆਪਣਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਇੱਕ ਪਰਮਾਤਮਾ ਨੂੰ ਛੋੜ ਕੇ, ਔਰ ਇਸ ਵਾਸਤੇ ਕੁਛ ਵੀ ਆਪਣਾ ਹੋ ਨਹੀਂ ਪਾਉਂਦਾ। ਤੇ ਜੇ ਇੱਕ ਨੂੰ ਆਪਣਾ ਬਣਾ ਲਵੇ ਸਭ ਕੁਛ ਆਪਣਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਐਸਾ ਕਹਿੰਦੇ ਨੇ, ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਵਾਦ। ਇੱਕ ਨੂੰ ਸੱਜਣ ਬਣਾ, ਸਾਰੇ ਹੀ ਸੱਜਣ ਨੇ, ਇੱਕ ਨਾਲ ਕੋਈ ਸੰਬੰਧ ਨਹੀਂ ਤਾਂ ਸਾਰੇ ਰਿਸ਼ਤੇ ਕੱਚੇ ਨੇ। ਕੰਧੀ ਉੱਤੇ ਰੁੱਖੜਾ ਕਿਚਰਕ ਬੰਨੇ ਧੀਰ, ਫਰੀਦਾ ਕੱਚੇ ਭਾਂਡੇ ਰੱਖੀਏ ਕਿਚਰ ਤਾਂ। ਸਰੀਰ ਦਾ ਰੂਪ ਇੰਜ ਪੈ ਬਿਆਨ ਕਰਦੇ ਨੇ, ਅਗਰ ਦਰਖਤ ਦਰਿਆ ਦੇ ਕੰਢੇ ਤੇ ਹੈ ਤਾਂ ਇਹ ਅੱਜ ਗਿਆ ਤੇ ਕੱਲ ਗਿਆ, ਪਤਾ ਨਹੀਂ ਕਦੋਂ ਦਰਿਆ ਦਾ ਪਾਣੀ ਵਧਣਾ, ਉਸਨੇ ਆਪਣੇ ਵੇਗ ਦੇ ਚਾਣਾ, ਕਦੋਂ ਇਸ ਦੀਆਂ ਜੜ੍ਹਾਂ ਪੁੱਟੀਆਂ ਜਾਣੀਆਂ ਨੇ, ਇਹ ਦਰਖਤ ਬਹਿ ਜਾਏਗਾ। ਕੱਚੇ ਭਾਂਡੇ ਵਿੱਚ ਕਿਤਨੀ ਦੇਰ ਤੱਕ ਪਾਣੀ ਰੱਖਿਆ ਜਾ ਸਕਦਾ ਹੈ, ਆਖਰ ਟੁੱਟਿਆ ਤੇ ਟੁੱਟਿਆ। ਬਸ ਸਰੀਰ ਇਸ ਤਰ੍ਹਾਂ ਹੀ ਹੈ, ਵਕਤੀ ਹੈ, ਆਰਜ਼ੀ ਹੈ, ਸਦੀਵੀ ਨਹੀਂ। ਇਹ ਅੱਜ ਗਿਆ ਤੇ ਕੱਲ ਗਿਆ, ਇਹ ਅੱਜ ਟੁੱਟਿਆ ਤੇ ਕੱਲ ਟੁੱਟਿਆ। ਫਰੀਦਾ ਮਹਿਲ ਨੇ ਸੱਖਣ ਰਹਿ ਗਏ, ਵਾਸਾ ਆਇਆ ਤਲ ਗੋਰਾ ਸੇ ਨਿਮਾਣੀਆਂ, ਬੈਸਨ ਰੂਹਾਂ ਮਲ ਆਖੀ ਸੇਖਾ ਬੰਦਗੀ, ਚੱਲਣ ਅੱਜ ਕੇ ਕੱਲ। ਸੱਖਣੇ ਰਹਿ ਗਏ ਜ਼ਿੰਦਗੀ ਦੇ ਮਹਿਲ, ਵਾਸਾ ਆ ਗਿਆ ਜ਼ਮੀਨ ਦੇ ਤੱਲੇ, ਕਬਰ ਦੇ ਤੱਲੇ। ਇਹ ਨਿਮਾਣੀਆਂ ਰੂਹਾਂ ਹੁਣ ਕਬਰਾਂ ਨੂੰ ਹੀ ਮਲ ਕੇ ਬੈਠ ਜਾਣਗੀਆਂ। ਇਸਲਾਮੀ ਮਨੌਤ, ਇਸਲਾਮੀ ਧਾਰਨਾ ਕਿ ਕਿਆਮਤ ਤੱਕ ਰੂਹਾਂ ਕਬਰਾਂ ਵਿੱਚ ਪਈਆਂ ਰਹਿਣਗੀਆਂ। ਕਿਆਮਤ ਵਾਲੇ ਦਿਨ ਜਦ ਫਰਿਸ਼ਤੇ ਨੇ ਫਨੀਰੀ ਵਜਾਣੀ ਹੈ, ਰੂਹਾਂ ਖੁਦਾ ਦੇ ਸਾਹਮਣੇ ਪੇਸ਼ ਹੋਣਗੀਆਂ ਤੇ ਉਹਨਾਂ ਦਾ ਕਰਮਾਂ ਦਾ, ਉਹਨਾਂ ਦੇ ਆਮਾਲ ਦਾ ਹਿਸਾਬ ਕਿਤਾਬ ਹੋਵੇਗਾ। ਉਤਨੇ ਚਿਰ ਤੱਕ ਤੇ ਕਬਰਾਂ ਵਿੱਚ ਪਈਆਂ ਰਹਿਣਗੀਆਂ। ਇਸਲਾਮੀ ਧਾਰਨਾ ਨੂੰ ਬਾਬਾ ਫਰੀਦ ਇੰਜ ਬਿਆਨ ਕਰਦੇ ਨੇ, ਪਰ ਸਪਸ਼ਟ ਰੂਪ ਵਿੱਚ ਕਹਿੰਦੇ ਨੇ, ਆਖੀ ਸੇਖਾ ਬੰਦਗੀ, ਚੱਲਣ ਅੱਜ ਕੇ ਕੱਲ। ਮੈਂ ਆਖ ਰਿਹਾ ਐ ਸ਼ੇਖ, ਬੰਦਗੀ ਕਰ, ਬੰਦਗੀ ਕਰ, ਅੱਜ ਗਿਆ ਤੇ ਕੱਲ ਗਿਆ, ਔਰ ਸਭ ਕੁਝ ਚਲਾ ਜਾਏਗਾ। ਉਹ ਜੋ ਤੇਰੀ ਕੀਤੀ ਹੋਈ ਬੰਦਗੀ ਹੋਵੇਗੀ ਉਹੀ ਤੇਰੇ ਨਾਲ ਹੋਵੇਗੀ। ਇਸ ਵਾਸਤੇ ਬੰਦਗੀ ਕਰ ਲੈ, ਬੰਦਗੀ ਕਰ ਲੈ। ਬਾਬੇ ਫਰੀਦ ਦਾ ਇੰਜ ਉਪਦੇਸ਼। ਫਰੀਦਾ ਮੌਤੇ ਦਾ ਬੰਨਾ ਐਵੇਂ ਦਿਸੇ, ਜਿਉਂ ਦਰਿਆਵੇ ਢਾਹਾ, ਅੱਗੇ ਦੋਜ਼ਕ ਤਪਿਆ ਸੁਣੀਏ, ਹੂਲ ਪਵੇ ਕਹਾ। ਇੱਕ ਨਾ ਨੂੰ ਸਭ ਸੋ ਜੀ ਆਈ, ਇੱਕ ਫਿਰ ਦੇਵੇ ਪਰਵਾਹ। ਅਮਲ ਜੇ ਕੀਤਿਆਂ ਦੁਨੀ ਵਿੱਚ ਸੇ ਦਰਗੇ ਉਗਾਹ। ਜਿਸ ਤਰ੍ਹਾਂ ਦਰਿਆ ਜ਼ਮੀਨ ਨੂੰ ਢਾਹ ਲਾਈ ਜਾ ਰਿਹਾ ਹੈ, ਇਸ ਤਰ੍ਹਾਂ ਮੌਤ ਜ਼ਿੰਦਗੀ ਨੂੰ ਢਾਹ ਲਾਈ ਜਾ ਰਹੀ ਹੈ। ਸੁਣਿਆ ਅੱਗੇ ਤੇ ਦੋਜ਼ਕ ਹੈ ਜਿੱਥੇ ਹਾਹਾਕਾਰ ਮੱਚੀ ਹੋਈ ਹੈ, ਜਲਣਾ ਹੈ, ਤਪਣਾ ਹੈ, ਸੜਨਾ ਹੈ ਔਰ ਕੂਕਾਂ ਪੈ ਰਹੀਆਂ ਨੇ। ਇਕਨਾਂ ਨੂੰ ਸਭ ਸੋਜੀ ਆਈ, ਇੱਕ ਫਿਰਦੇ ਵੇ ਪਰਵਾਹ, ਜ਼ਿੰਦਗੀ ਬਾਰੇ, ਸਵਰਗ ਬਾਰੇ, ਨਰਕ ਬਾਰੇ, ਇਸ ਜਹਾਨ ਬਾਰੇ, ਉਸ ਜਹਾਨ ਬਾਰੇ, ਲੋਕ ਬਾਰੇ, ਪਰਲੋਕ ਬਾਰੇ, ਇਕਨਾਂ ਨੂੰ ਤੇ ਸਾਰੀ ਸਮਝ ਆ ਗਈ। ਔਰ ਉਹ ਆਪਣਾ ਲੋਕ ਪਰਲੋਕ ਸਵਾਰਨ ਵਿੱਚ ਲੱਗ ਗਏ, ਜੁਟ ਗਏ। ਪਰ ਇੱਕ ਫਿਰਦੇ ਬੇਪਰਵਾਹ, ਇੱਕ ਬਿਲਕੁਲ ਬੇਨਿਆਜ਼ ਹੋ ਕੇ, ਬੇਪਰਵਾਹ ਹੋ ਕੇ ਪਰਲੋਕ ਨੂੰ ਭੁਲਾ ਕੇ ਘੁੰਮ ਰਹੇ ਨੇ, ਫਿਰ ਰਹੇ ਨੇ, ਜੀ ਰਹੇ ਨੇ। ਅਮਲ ਜੇ ਕੀਤੇ ਆ ਦੁਨੀ ਵਿੱਚ, ਸੇ ਦਰਗੇ ਉਗਾ, ਜਿਨ੍ਹਾਂ ਨੇ ਬੰਦਗੀ ਕੀਤੀ, ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ, ਜਿਨ੍ਹਾਂ ਨੇ ਸ਼ੁਭ ਕਰਮ ਇਕੱਠੇ ਕੀਤੇ, ਪਰਮਾਤਮਾ ਦੀ ਦਰਗਾਹ ਵਿੱਚ ਬਸ ਉਹੀ ਗਵਾਹ ਬਣਨਗੇ, ਛੁਟਕਾਰੇ ਦਾ ਸਾਧਨ ਉਹੀ ਹੋਣਗੇ, ਸੁੱਖ ਤੇ ਆਨੰਦ ਇਹੀ ਝੋਲੀ ਵਿੱਚ ਪਾ ਸਕਣਗੇ, ਕਿਉਂਕਿ ਇਹਨਾਂ ਕਰਮਾਂ ਨੇ ਹੀ ਗਵਾਹੀ ਦੇਣੀ ਹੈ, ਹੋਰ ਕੁਛ ਵੀ ਨਹੀਂ। ਉਸ ਦੇ ਦਰਬਾਰ ਵਿੱਚ ਕੇਵਲ ਕਰਮਾਂ ਦੀ ਵਿਚਾਰ ਆਉਂਦੀ ਹੈ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਇਸਦਾ ਰੰਗ ਕੀ ਹੈ, ਇਸਦਾ ਰੂਪ ਕੀ ਹੈ, ਇਸਦੀ ਭਾਸ਼ਾ ਕੀ ਹੈ, ਇਸਦੀ ਉਮਰ ਕੀ ਹੈ, ਇਸਦਾ ਮਜ਼ਹਬ ਕੀ ਹੈ, ਇਸਦਾ ਵਤਨ ਕੀ ਹੈ, ਇਸਦਾ ਸ਼ਹਿਰ ਕਿਹੜਾ ਹੈ, ਇਹ ਕੋਈ ਪੁੱਛ ਨਹੀਂ ਆਉਂਦੀ, ਸਿਰਫ ਕਰਮ ਦੀ ਪੁੱਛ ਆਉਂਦੀ ਹੈ। ਔਰ ਜਿਸ ਦੀ ਪੁੱਛ ਆਉਂਦੀ ਹੈ ਉਸ ਤੋਂ ਮਨੁੱਖ ਬੇਪਰਵਾਹ ਫਸੇ ਹੋਇਆ ਰੰਗ ਦੇ ਚ, ਰੂਪ ਦੇ ਚ, ਮਜ਼ਹਬ ਦੇ ਚ, ਵਤਨ ਦੇ ਚ, ਭਾਸ਼ਾ ਦੇ ਚ, ਨਸਲ ਦੇ ਚ, ਜਾਤ ਪਾਤ ਦੇ ਚ, ਇਸੇ ਦੀ ਧਾਰਨਾ ਬਣਾ ਕੇ, ਇਸੇ ਨੂੰ ਹੀ ਮੰਨ ਕੇ, ਇਸੇ ਚ ਜੀ ਰਿਹਾ ਹੈ। ਔਰ ਜਿਸ ਬਾਰੇ ਪੁੱਛਿਆ ਜਾਣਾ ਹੈ ਔਰ ਜਿਸ ਦੀ ਵਿਚਾਰ ਹੋਣੀ ਹੈ ਉਸ ਬਾਰੇ, ਤੇ ਇਹ ਬਿਲਕੁਲ ਬੇਨਿਆਜ਼, ਬਿਲਕੁਲ ਬੇਪਰਵਾਹ। ਬਾਬਾ ਫਰੀਦ ਕਹਿੰਦੇ ਨੇ, ਗਵਾਹ ਤੇਰੇ ਸ਼ੁਭ ਆਮਾਲ ਬਣਨਗੇ, ਹੋਰ ਕੁਛ ਵੀ ਨਹੀਂ। ਅਗਾਂਹ ਚੱਲ ਕੇ ਫਰੀਦ ਇੰਜ ਫਰਮਾਨ ਕਰਦੇ ਨੇ, ਫਰੀਦਾ ਦਰਿਆਵੇ ਕੰਨੇ ਬਗੁਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚਿਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਸੰਸਾਰ ਦੇ ਦਰਿਆ ਦੇ ਕੰਨੇ ਬੈਠਾ ਇਹ ਜੀਵ ਰੂਪੀ ਬਗਲਾ ਤਰ੍ਹਾਂ ਤਰ੍ਹਾਂ ਦੀਆਂ ਕੇਲਾਂ ਕਰ ਰਿਹਾ ਹੈ, ਮੱਛਲੀਆਂ ਦੀ ਤਲਾਸ਼, ਡੱਡੂਆਂ ਦੀ ਤਲਾਸ਼। ਦਰਅਸਲ ਮਨੁੱਖ ਦੀ ਸਾਰੀ ਜ਼ਿੰਦਗੀ ਰਿਜ਼ਕ ਦੀ ਤਲਾਸ਼ ਦੇ ਚ ਹੀ ਲੰਘ ਜਾਂਦੀ ਹੈ, ਰੋਜ਼ੀ ਦਹਿਨ ਦੀ ਤਲਾਸ਼ ਦੇ ਚ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਰਾਜ਼ਕ ਰਹੀਮ ਹੈ ਕਿ ਕਰਮੁਲ ਕਰੀਮ ਹੈ, ਰੋਜ਼ੀ ਦਹਿੰਦ ਹੈ ਕਿ ਰਾਜ਼ਕ ਰਹਿੰਦ ਹੈ। ਜਿੱਥੇ ਸੰਸਾਰ ਉਸੇ ਤੋਂ ਆਇਆ, ਰੋਜ਼ੀ ਵੀ ਉਸੇ ਤੋਂ ਆਈ ਹੈ, ਰਿਜ਼ਕ ਵੀ ਉਸੇ ਤੋਂ ਆਇਆ। ਰਿਜ਼ਕ ਕਰਕੇ ਤੂੰ ਰਾਜ਼ਕ ਨੂੰ ਭੁੱਲਣਾ, ਉਸ ਨੂੰ ਚੇਤੇ ਕਰ। ਪਰ ਫਰੀਦ ਕਹਿੰਦੇ ਨੇ, ਇਹ ਸੰਸਾਰ ਦਰਿਆ ਦੇ ਕੰਢੇ ਤੇ ਇਹ ਜੀਵ ਰੂਪੀ ਬਗਲਾ ਸਾਰੀ ਜ਼ਿੰਦਗੀ ਰਿਜ਼ਕ ਦੀ ਤਲਾਸ਼ ਦੇ ਚ ਹੀ ਗੁਜ਼ਾਰ ਦਿੰਦਾ ਹੈ, ਰਾਜ਼ਕ ਰਹੀਮ ਨੂੰ ਚੇਤੇ ਨਹੀਂ ਰੱਖਦਾ। ਔਰ ਦਰਿਆ ਦੇ ਕੰਢੇ ਤੇ ਬੈਠ ਕੇ ਲੱਭ ਰਿਹਾ ਹੈ ਮੱਛਲੀਆਂ, ਲੱਭ ਰਿਹਾ ਡੱਡੂ, ਲੱਭ ਰਿਹਾ ਕੀੜੇ ਮਕੌੜੇ, ਭਾਵ ਤਲਾਸ਼ ਕਰ ਰਿਹਾ ਹੈ ਆਪਣੇ ਮਨ ਭਾਉਣ ਦੇ ਪਦਾਰਥ, ਵਾਸ਼ਨਾ ਦੀ ਪੂਰਤੀ ਲਈ। ਇਸ ਤਰ੍ਹਾਂ ਦੇ ਕੇਲ ਦਰਿਆ ਦੇ ਕੰਢੇ ਤੇ ਕਰ ਹੀ ਰਿਹਾ ਸੀ, ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ। ਹੰਜ ਇਹ ਹੰਸ ਦੀ ਤਰ੍ਹਾਂ ਜੋ ਚਿੱਟਾ ਬਗਲਾ ਹੈ, ਜੋ ਇਹ ਕੇਲ ਕਰ ਰਿਹਾ ਸੀ, ਕਲੋਲ ਕਰ ਰਿਹਾ ਸੀ, ਇੱਕ ਮੱਛੀ ਪਕੜਨੀ, ਛੱਡ ਦੇਣੀ, ਖਾ ਲੈਣੀ, ਦੂਸਰੀ ਪਕੜਨੀ, ਅਚਨਚੇਤ ਬਾਜ਼ ਨੇ ਆ ਕੇ ਪਕੜ ਲਿਆ। ਮੌਤ ਦੇ ਬਾਜ਼ ਨੇ ਗਰਦਨ ਪਕੜ ਲਈ ਹੈ, ਮਰੋੜ ਦਿੱਤੀ ਹੈ। ਬਾਜ਼ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਇਹ ਬਾਜ਼, ਇਹ ਮੌਤ ਪਰਮਾਤਮਾ ਦੀ ਬਣਾਈ ਹੋਈ, ਭੁੱਲ ਗਈਆਂ ਇਹ ਕੇਲਾਂ, ਭੁੱਲ ਗਏ ਇਹ ਕਲੋ, ਜੋ ਮਨ ਚਿੱਤ ਨ ਚੇਤੇ ਸਨ ਸੋ ਗਾਲੀ ਰੱਬ ਕੀਆਂ। ਕਦੀ ਮੌਤ ਚੇਤੇ ਵਿੱਚ ਨਹੀਂ ਸੀ, ਐਸਾ ਵੀ ਹੋ ਸਕਦਾ ਹੈ ਕਦੀ ਖਿਆਲ ਹੀ ਨਹੀਂ ਆਇਆ। ਆਪਣੇ ਹੀ ਕੰਧਿਆਂ ਤੇ ਪਤਾ ਨਹੀਂ ਕਿਤਨਿਆਂ ਨੂੰ ਸ਼ਮਸ਼ਾਨ ਘਾਟ ਤੱਕ ਪਹੁੰਚਾਇਆ ਹੈ, ਪਰ ਖਿਆਲ ਹੀ ਨਹੀਂ ਆਇਆ ਕਿਸੇ ਦਿਨ ਮੈਂ ਵੀ ਪਹੁੰਚਣਾ। ਕਿਤਨੀਆਂ ਲਾਸ਼ਾਂ ਇਸਨੇ ਦੇਖੀਆਂ, ਕਦੀ ਖਿਆਲ ਵੀ ਨਹੀਂ ਆਇਆ ਕੋਈ ਮੇਰੀ ਲਾਸ਼ ਵੀ ਦੇਖੇਗਾ। ਜੋ ਗੱਲ ਚਿੱਤ ਵਿੱਚ ਨਹੀਂ ਸੀ, ਚੇਤੇ ਵਿੱਚ ਨਹੀਂ ਸੀ, ਉਹ ਗੱਲਾਂ ਪਰਮਾਤਮਾ ਨੇ ਕਰ ਛੱਡੀਆਂ, ਉਹ ਗੱਲਾਂ ਈਸ਼ਵਰ ਨੇ ਕਰ ਛੱਡੀਆਂ। ਇਸ ਦੇਹੀ ਦੀ ਰੂਪ ਰੇਖਾ ਬਾਬਾ ਫਰੀਦ ਇਸ ਢੰਗ ਨਾਲ ਅਗਾਂਹ ਚੱਲ ਕੇ ਫਰਮਾਨ ਕਰਦੇ ਨੇ। ਸਾਡੇ ਤ੍ਰੈ ਮਣ ਦੇਹੁਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ, ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ, ਤਿੰਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗੇ ਆਏ ਕੰਮ। ਮਣ ਉਸ ਜ਼ਮਾਨੇ ਚ 28 ਸ਼ੇਰ ਦਾ ਆਪ ਕਹਿੰਦੇ ਨੇ, ਜੋ ਸਾਡੇ ਤ੍ਰੈ ਮਣ ਦੀ ਦੇਹੁਰੀ ਹੈ, ਇਹ ਅੰਨ ਪਾਣੀ ਦੇ ਆਸਰੇ ਤੇ ਚੱਲਦੀ ਹੈ, ਇਹੀ ਇਸ ਦੇ ਚੱਲਣ ਦਾ ਸਹਾਰਾ ਹੈ। ਦੁਨੀਆਂ ਵਿੱਚ ਇਹ ਮਨੁੱਖ ਆਇਆ ਹੈ ਇੱਕ ਸੋਹਣੀ ਜਿਹੀ ਆਸ ਲੈ ਕੇ। ਕੀ ਆਸ ਕੀ? ਇਹ ਜ਼ਿੰਦਗੀ ਬਣੀ ਰਹੇ, ਬਣੀ ਰਹੇ, ਮੈਂ ਜੀਵਦਾ ਹੀ ਰਹਾਂ, ਜੀਵਦਾ ਹੀ ਰਹਾਂ, ਜੈਸਾ ਹਾਂ ਜੀਵਦਾ ਰਹਾਂ। ਮਨੁੱਖ ਦੀ ਸਭ ਤੋਂ ਪਹਿਲੀ ਮੰਗ ਜੀਵਣਾ ਹੀ ਹੈ, ਫਿਰ ਜੀਵਣ ਲਈ ਸਭ ਕੁਝ ਮੰਗਦਾ, ਲੇਕਿਨ ਮੂਲ ਮੰਗ, ਪਹਿਲੀ ਮੰਗ ਜੀਵਣ ਦੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜੀਵਨ ਦੀ ਇਹ ਮੰਗ ਕੋਈ ਬਹੁਤ ਥੋੜੀ ਨਹੀਂ, ਬੜੀ ਲੰਬੀ ਹੈ। ਜੇ ਯੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ, ਇੱਕ ਇੱਕ ਯੁੱਗ ਲੱਖਾਂ ਸਾਲਾਂ ਵਰਗਾ, ਚਾਰ ਯੁੱਗਾਂ ਵਰਗੀ ਆਇਓ ਹੋ ਜਾਏ, ਇਸ ਤੋਂ ਹੋਰ 10 ਗੁਣਾ ਵੱਧ ਜਾਏ। ਜਦ ਇਸ ਤਰ੍ਹਾਂ ਦੀ ਮਨੋਕਾਮਨਾ ਦੀ ਪੂਰਤੀ ਹੋਵੇ, ਜੀਵਨ ਦੀ ਲੰਬਾਈ ਨਸੀਬ ਹੋ ਜਾਏ, ਫਿਰ ਜੀਵਨ ਲਈ ਮਨੁੱਖ ਸਭ ਕੁਝ ਮੰਗਦਾ ਹੈ। ਮੈਂ ਸਾਰੀ ਦੁਨੀਆ ਦੇ ਜਾਣਿਆ ਜਾਵਾਂ, ਸਨਮਾਨਿਤ ਹੋਵਾਂ, ਸਨਮਾਨ ਲਈ ਹਰ ਇੱਕ ਨਾਲ ਚੱਲੇ ਔਰ ਹਰ ਥਾਂ ਤੇ ਸਨਮਾਨ ਕਰਨ ਵਾਲੇ ਮਿਲਣ। ਮਨੁੱਖ ਦੀ ਮੂਲ ਮੰਗ ਜੀਵਨ, ਫਿਰ ਜੀਵਨ ਲਈ ਇਹ ਸਭ ਕੁਝ ਮੰਗਦਾ ਹੈ। ਇੱਕ ਨਿੱਕੀ ਜਿਹੀ ਆਸ ਲੈ ਕੇ, ਇੱਕ ਸੋਹਣੀ ਜਿਹੀ ਆਸ ਲੈ ਕੇ ਇਹ ਬੰਦਾ ਇਸ ਦੁਨੀਆਂ ਦੇ ਚ ਆਇਆ, ਕਿਹੜੀ ਸੋਹਣੀ ਜਿਹੀ ਆਸ, ਜੀਵਦਾ ਰਵਾਂ। ਪਰ ਬਾਬਾ ਫਰੀਦ ਕਹਿੰਦੇ, ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਬੰਨ। ਉਹ ਮਲਕਲ ਮੌਤ ਜਦ ਆਈ ਘਰ ਵਿੱਚ, ਤੇ ਸਰੀਰ ਦੇ ਦਸਾਂ ਦਰਵਾਜ਼ਿਆਂ ਨੂੰ ਬੰਨ ਕੇ ਪ੍ਰਵੇਸ਼ ਕਰ ਜਾਏਗੀ। ਭਾਵ ਸਾਰੇ ਇੰਦਰੀ ਨਾਕਾਰਾ ਕਰ ਦੇਵੇਗੀ। ਫਿਰ ਕੀ ਹੋਵੇਗਾ? ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਬੰਨ ਦਿੱਤਾ ਹੈ, ਕਫਨ ਪਹਿਨਾ ਦਿੱਤਾ ਹੈ, ਅਰਥੀ ਸਜਾ ਦਿੱਤੀ ਹੈ, ਬੰਨ ਦਿੱਤੀ ਹੈ। ਉਹਨਾਂ ਨੇ ਜਿਨ੍ਹਾਂ ਨਾਲ ਪਿਆਰ ਸੀ, ਜੋ ਪਿਆਰੇ ਸਨ, ਜੋ ਭਰਾ ਸਨ, ਸੰਗੀ ਸਨ, ਸਾਥੀ ਸਨ, ਮਿੱਤਰ ਸਨ, ਪਿਆਰੇ ਸਨ, ਅੱਗੇ ਤੋਰ ਦਿੱਤਾ ਹੈ। ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ। ਉਸ ਮਨੁੱਖ ਦੇ ਤੇ ਚੱਲਣ ਦੀ ਬਿਸਾਥ ਵੀ ਨਹੀਂ ਰਹੀ। ਪੁਚਾ ਰਹੇ ਨੇ ਸ਼ਮਸ਼ਾਨ ਘਾਟ ਤੱਕ, ਚਾਰ ਬੰਦੇ ਚਾਰ ਚੁੱਕ ਕੇ ਲੈ ਜਾ ਰਹੇ ਨੇ। ਫਰੀਦਾ ਅਮਲ ਜੇ ਕੀਤੇ ਦੁਨੀਆਂ ਵਿੱਚ ਦਰਗੇ ਆਏ ਕੰਮ, ਜਿਹੜੇ ਸ਼ੁਭ ਕਰਮ ਕੀਤੇ ਉਹੀ ਦਰਗਾਹ ਵਿੱਚ ਕੰਮ ਆਏ। ਉਹਨਾਂ ਨੇ ਗਵਾਹੀ ਦਿੱਤੀ ਔਰ ਉਹਨਾਂ ਨੇ ਹੀ ਖੁਦਾ ਦੇ ਦਰਬਾਰ ਵਿੱਚ ਪਰਲੋਕ ਵਿੱਚ ਸੁਰਖਰੂ ਕੀਤਾ, ਲੱਜਾ ਰੱਖੀ। ਫਰੀਦਾ ਹੋਂ ਬਲਹਾਰੀ ਤਿੰਨ ਪੰਖੀਆਂ, ਜੰਗਲ ਜਿੰਨਾ ਵਾਸ, ਕੱਕਰ ਚੁਗਨ ਫਲ ਵਸਨ, ਰੱਬ ਨਾ ਛੋੜਨ ਪਾਸ। ਸਦਕੇ ਹਾਂ ਮੈਂ ਨਾ ਪੰਛੀਆਂ ਤੋਂ ਬੜੀ ਪ੍ਰਾਕਿਰਤਿਕ ਜ਼ਿੰਦਗੀ ਜੀ ਰਹੇ ਨੇ। ਭਾਵੇਂ ਕੱਲ ਰਹੀ ਇਹਨਾਂ ਕੋਲ ਦਾਣਿਆਂ ਦਾ ਸਟਾਕ ਨਹੀਂ, ਪਰ ਰਾਤ ਨੂੰ ਗੀਤ ਗਾਉਂਦਿਆਂ ਹੋਇਆਂ ਸੌ ਰਹੇ ਨੇ, ਸਵੇਰੇ ਗੀਤ ਗਾਉਂਦਿਆਂ ਹੋਇਆਂ ਉੱਠ ਰਹੇ ਨੇ। ਚਹਿ ਚਹਾਣਾ ਤੇ ਗੀਤ ਬਸ ਸਿਰਫ ਪੰਛੀਆਂ ਕੋਲ ਹੀ ਰਹਿ ਗਏ ਨੇ। ਮਨੁੱਖ ਤੇ ਕਿਤਨੇ ਰੋਣੇ ਲੈ ਕੇ ਸੌਂਦਾ ਹੈ ਔਰ ਕਿਤਨੀਆਂ ਚਿੰਤਾਵਾਂ ਲੈ ਕੇ ਉੱਠਦਾ ਹੈ। ਇਹੀ ਇੱਕ ਨੇ ਜੰਗਲ ਦੇ ਪੰਛੀ ਜੋ ਗੀਤ ਗਾਉਂਦੇ ਹੋਏ ਸ਼ਾਮ ਨੂੰ ਘਰ ਵਾਪਸ ਆਉਂਦੇ ਨੇ, ਗੀਤ ਗਾਉਂਦੇ ਹੋਇਆਂ ਹੀ ਸੋ ਜਾਂਦੇ ਨੇ ਔਰ ਗੀਤ ਗਾਉਂਦੇ ਹੋਇਆਂ ਹੀ ਸਵੇਰੇ ਉੱਠਦੇ ਨੇ, ਚਹਿ ਚਹਾਉਂਦੇ ਹੋਏ, ਗੀਤ ਗਾਉਂਦੇ ਹੋਏ। ਇਹ ਇਹਨਾਂ ਦੀ ਝੋਲੀ ਵਿੱਚ ਦੇਖਣ ਨੂੰ ਮਿਲਦਾ। ਭਾਵੇਂ ਕੱਕਰ ਚੁਗਦੇ ਨੇ, ਰੋੜੇ ਚੁਗਦੇ ਨੇ, ਪਰ ਈਸ਼ਵਰ ਦੀ ਆਸ ਨਹੀਂ ਛੋੜਦੇ। ਭਾਵ ਜਿਸਨੇ ਅੱਜ ਦਿੱਤਾ ਹੈ ਉਸਨੇ ਕੱਲ ਵੀ ਦੇਣਾ ਹੈ, ਐਸੀ ਆਸ ਪੰਛੀਆਂ ਦੀ ਹੈ। ਰਿਜ਼ਕ ਬਾਰੇ ਕਦੀ ਨਿਰਾਸ਼ ਨਹੀਂ ਆਉਂਦੇ ਪੰਛੀ, ਰਿਜ਼ਕ ਬਾਰੇ ਅਕਸਰ ਮਨੁੱਖ ਹੀ ਨਿਰਾਸ਼ ਹੁੰਦਾ ਹੈ। ਉਸ ਦੇ ਅੰਦਰ ਹੀ ਖਿਆਲ ਆਉਂਦਾ ਹੈ ਅੱਜ ਮਿਲਿਆ ਹੈ, ਪਤਾ ਨਹੀਂ ਕੱਲ ਮਿਲਣਾ ਹੈ ਕਿ ਨਹੀਂ। ਫਰੀਦਾ ਰੁੱਤ ਫਿਰੀ ਵਣ ਕੰਬਿਆ, ਪੱਤ ਝੜੇ ਝੜ ਪਾਏ, ਚਾਰੇ ਕੁੰਡਾ ਢੂੰਡਿਆ, ਰਹਿਣ ਕਿਥਾਉਣਾ। ਰੁੱਤ ਬਦਲੀ ਹੈ, ਮੌਸਮੇ ਬਹਾਰ, ਮੌਸਮੇ ਖਿਜ਼ਾਂ ਵਿੱਚ ਤਬਦੀਲ ਹੋਇਆ ਹੈ। ਪਤਝੜ ਦੀ ਰੁੱਤ ਆ ਗਈ ਹੈ, ਪਰ ਇਹ ਪਤਝੜ ਦੀ ਰੁੱਤ ਸਿਰਫ ਜ਼ਮੀਨ ਤੇ ਹੀ ਨਹੀਂ ਆਉਂਦੀ ਕਿ ਦਰਖਤਾਂ ਦੇ ਪੱਤੇ ਝੜਦੇ ਨੇ, ਪਤਝੜ ਦੀ ਰੁੱਤ ਸਰੀਰ ਤੇ ਵੀ ਆਉਂਦੀ ਹੈ। ਇੰਦਰੀਆਂ ਦੇ ਪੱਤੇ ਝੜਨ ਲੱਗ ਪੈਂਦੇ ਨੇ, ਖਲੜੀ ਕੁੰਬਲਾਉਣ ਲੱਗ ਪੈਂਦੀ ਹੈ, ਨੇਤਰ ਕਮਜ਼ੋਰ ਹੋਣ ਲੱਗ ਪੈਂਦੇ ਨੇ, ਦੰਦ ਟੁੱਟਣ ਲੱਗ ਪੈਂਦੇ ਨੇ, ਇਹ ਪੱਤੇ ਝੜਨ ਲੱਗ ਪੈਂਦੇ ਨੇ। ਚਾਰੇ ਕੁੰਡਾਂ ਢੂੰਡੀਆਂ, ਰਹਿਣ ਕਿਥਾਉ ਨਾ ਹੈ। ਭਾਵੇਂ ਧਰਤੀ ਦੇ ਚਾਰੇ ਕੋਣੇ ਛਾਣ ਮਾਰੇ ਨੇ, ਸਦੀਵੀ ਜੀਵਨ ਤੇ ਕਿਧਰੇ ਵੀ ਨਹੀਂ ਹੈ, ਸਦੀਵੀ ਬਹਾਰ ਤੇ ਕਿਧਰੇ ਵੀ ਨਹੀਂ ਹੈ। ਆਉਂਦੀ ਹੈ ਪਤਝੜ, ਝੜਦੇ ਨੇ ਪੱਤੇ, ਔਰ ਇੱਕ ਦਿਨ ਐਸਾ ਆਉਂਦਾ ਦਰਖਤ ਵੀ ਢੇਰੀ ਹੋ ਜਾਂਦਾ। ਪ੍ਰਕਿਰਤੀ ਦੇ ਵਿੱਚ ਪਰਿਵਰਤਨ ਹੈ, ਪਰ ਇਸ ਪਰਿਵਰਤਨ ਦੇ ਦਾਇਰੇ ਵਿੱਚ ਮਨੁੱਖ ਦੀ ਕਾਇਆ ਵੀ ਆਉਂਦੀ ਹੈ, ਮਨੁੱਖ ਦਾ ਸਰੀਰ ਵੀ ਆਉਂਦਾ।
ਫਰੀਦਾ ਪਾੜ ਪਟੋਲਾ ਧਜ ਕਰੀ, ਕੰਬਲੜੀ ਪੈਰੇ, ਜਿੰਨੀ ਵੇਸੀ ਸੌ ਮਿਲੇ, सेवेश करे।
रेशमी कपड़े फाड़ देना, कंबली पहन लेना। हे खुदा, दस तू केड़े वेश देश मिलेगा? जिस वेश देश तो मिले हैं मैं वही धारण कर लेना, मैं वही पहन लेना। क्या वाकई परमात्मा किसे वेश द्वारा मिलता है? खास किसे कपड़े च मिलता है? फरीद दे ए श्लोक तो किधरे भुलेखा ना पै जाए तो धन गुरु अमरदास जी महाराज ने अगले श्लोक विच निखेड़ा कर दिता है कि फरीद दरअसल विच जो कुछ कहना चाहते ने वो ए है।
महला तीजा काए पटोला पाड़ती कंबलड़ी पेरे नानक घर ही बैठया सो मिले जिनियत रास करे।
क्यों रेशमी कपड़े फाड़दा, क्यों कंबली पहनदा? नियत रास कर लईए, मन नु शुद्ध कर लईए, घर बैठे ही प्रभु दी प्राप्ति है, खुदा दी प्राप्ति है, खुदा ते मिलदा है। नियत साफ कर दिया, वेशभूषा दे जो है बदल दिया नहीं। ये गल वखरी है कि फकीर लोगां दे सादे लिबास परमात्मा दी प्राप्ति दा कारण साधन लोगां ने समझ लिया, पर लोगां दा भुलेखा। बाबा फरीद भी दरअसल यही कह रहे ने, हे परिपूर्ण परमात्मा तो किस तरह मिल सकदा है? ढंग दस, पौर तरीका दस। किसे वेशभूषा ते वो जोर नहीं दे रहे, पर उदाहरण वजों कह रहे ने, हे प्रभु तू किस वेश दे मिलेगा, किस रूप दे जो है मिलेगा।